आप जी ने सतगुरु धन श्री गुरु ग्रंथ साहिब महाराज जी दी अमृत बाणी जी दे अमृत रस भरपूर शब्द कीर्तन श्रवण करके लाहा प्राप्त कीता है। मनुख नू ए जिंदगी लाभ प्राप्त करने ले ही प्राप्त होई है। कोई मनुख जे इथे लाहा खट के जावेगा ता अगली दुनिया विच ओ सुहेला वसेगा, अगली दुनिया विच ओनु सुख प्राप्त होंगे। ईहा खाट चलो हर लाहा आ गए बसन सुहेला, गौड़ी पूर्वी महला पंजवा सुहेला। पर लाभ लैन वेले असानू अक्सर आलस आ जांदी है, पर जदों कुछ गवाना हुंदा है उदों साडे अंदर जज्बा हुंदा है, शौक हुंदा है, उत्साह हुंदा है, क्योंकि रे मूड़े लाहे कौ तू ढीला ढीला, तोटे कौ बेग ताया, सस्त वखर तू कि नह नाही, पापी बादा रे नाया तू ही महला पनी। लाभ लैन वेले मनुख कुछ आलस करदा है, नुकसान करन वेले ओदे विच ज्यादा उद्यम हुंदा है। आप जी ने सफल उद्यम कीता है, लाभदायक उद्यम कीता है। यथार्थ उद्यमी हो आप संगत दे रूप विच, दूरों नेड़ियों चल के गुरु चरणा विच पहुंचदे हो ते लाहा प्राप्त करदे। धन गुरु गोबिंद सिंह जी महाराज दशमेश पिता जी ने अकाल पुरख वाहिगुरु दी सिफत सलाह करदिया होया पवित्र बाणी जाप साहब दी समुचे संसार नू बख्शिश कीती है, संसार ते मेहरामतां कीतियां हैं। इस बाणी द्वारा उन्हां ने मानुखता नू अमर जीवन दी प्रेरणा बख्शिश कीती है, अमर जीवन दी दात दित्ती है। कल दे विचार इथे समाप्त होए सन के गुर बर अकाल ओ गुरु है, बल वाला गुरु है, ते फिर ओ अकाल स्वरूप है, उसका कदे नाश नहीं हुंदा, ओ अकाल रूप विच वरतदा है, क्योंकि काल दी उथे पहुंच ने, इसलिए ओ अकाल पुरख वाहिगुरु काल तो मृत्यु तो मौत दे समय तो रहत। अज दे विचार दा आरंभ करदिया होया धन गुरु गोबिंद सिंह जी महाराज अपने पवित्र इलाही शब्दां विच इउं वर्णन कर रहे।
कार कार प्रणाम,
क्योंकि भावे मनुख ने कोशिश कीती है रब नू भी तकसीम कर लिया, वाहिगुरु नू भी वंड लीता है। इस तरह जिस तरह कई बारी बुजुर्ग मां बाप बुजुर्ग हो जान बुढ़े हो जान ते एक पुत्र कहंदा है मैं मां नू रख लेंदा, दूसरा पुत्र कहंदा है मैं बाप नू रख लेंदा। मां हस बाप हस के कह देंदे ने तुसी ते सानू जिउंदियां ही वंड लीता है, क्योंकि वो ये कोशिश नहीं करदे, यतन नहीं करदे, महीना एक दे महीना एक दे दोना इकट्ठे रह, पर इउं भी कई बारी वंड लैंदे, क्योंकि जिस मां ने जिस बाप ने बच्चे दी जिंदगी दा बड़ा वड्डा बोझ उठाया हुंदा है बिरद अवस्था विच ओ मां ते बाप बच्चियां लई बोझ बन जांदे ने, भार बन जांदे ने, इसलिए एक मां ते बाप नू वंड लैंदे। असां दिल्ली विच एक ऐसे बुजुर्गां नू भी देखिया है कि ਮਾਂ ਤੇ ਬਾਪ ਦੋਨਾਂ ਨੇ ਵੰਡੇ ਹੋਏ, ਪਰ ਨਾ ਤੇ ਬਾਪ ਦੂਜੇ ਪੁੱਤਰ ਦੇ ਘਰ ਜਾ ਕੇ ਪਤਨੀ ਨੂੰ ਬੁਲਾਉਂਦਾ ਹੈ ਤੇ ਨਾ ਪਤਨੀ ਜਾ ਕੇ ਦੂਸਰੇ ਪੁੱਤਰ ਦੇ ਘਰ ਪਤੀ ਨੂੰ ਬੁਲਾਉਂਦੀ ਹੈ। ਕਿਆ ਲੱਖੋ ਸ੍ਰੀ ਵਾਹ। ਜਦੋਂ ਪਤਾ ਲੱਗਾ, ਇੱਕ ਬੱਚੇ ਨੇ ਹੁਕਮ ਕੀਤਾ, ਤੁਸੀਂ ਆਪਸ ਵਿੱਚ ਸਾਡੀ ਗੱਲਬਾਤ ਕਰਾ ਦਿਓ। ਲਓ ਦੇਖੋ, ਸਾਡੇ ਮਾਂ ਬਾਪ ਹੁੰਦਿਆਂ ਹੋਇਆਂ ਆਪਸ ਵਿੱਚ ਬਾਤਚੀਤ ਨਹੀਂ ਕਰਦੇ। ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿਣ ਲੱਗੇ, ਅਸੀਂ ਇੱਕ ਦੂਜੇ ਨੂੰ ਇਸ ਲਈ ਨਹੀਂ ਬੁਲਾਉਂਦੇ ਕਿ ਦੋਨਾਂ ਪੁੱਤਰ ਨਾਰਾਜ਼ ਹੋ ਜਾਣਗੇ। ਐਸਾ ਵੀ ਸਮਾਜ ਅੰਦਰ ਇਹ ਚੀਜ਼ਾਂ ਚੱਲਦੀਆਂ ਨੇ, ਸਮਾਜ ਅੰਦਰ ਇਹ ਚੀਜ਼ਾਂ ਵਰਤਦੀਆਂ ਹਨ। ਇਸ ਵਾਸਤੇ ਜਿਵੇਂ ਬੱਚੇ ਮਾਂ ਤੇ ਬਾਪ ਨੂੰ ਵੰਡ ਲੈਂਦੇ ਨੇ, ਤੇ ਕਈ ਵਾਰੀ ਛੋਟੇ ਬੱਚੇ ਇਹ ਵੀ ਗੱਲ ਕਹਿ ਦਿੰਦੇ ਨੇ, ਪਿਤਾ ਮੇਰਾ ਹੈ। ਦੂਸਰਾ ਬੱਚਾ ਕਹਿ ਦਿੰਦਾ ਹੈ, ਮਾਂ ਜੀ ਮੇਰੇ ਨੇ। ਇਉਂ ਦੋਨਾਂ ਇੱਕ ਦੂਸਰੇ ਤੇ ਮੇਰ ਕਰਦੇ ਨੇ। ਹੈ ਤੇ ਦੋਨਾਂ ਦਾ ਮਾਂ ਬਾਪ ਅਕਾਲ ਪੁਰਖ ਵਾਹਿਗੁਰੂ ਵੀ ਸਭਨਾਂ ਦਾ ਸਾਂਝਾ ਹੈ, ਪਰ ਲੋਕਾਂ ਨੇ ਵੰਡ ਲੀਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਵੇਦਾਂਤ ਦੀ ਫਿਲਾਸਫੀ ਵਿਚ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੁਝ ਇਸ ਤਰ੍ਹਾਂ ਤਕਸੀਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਘਟਾਕਾਸ਼ ਹੈ ਉਹ ਬ੍ਰਹਮ, ਮਟਾਕਾਸ਼ ਹੈ ਉਹ ਬ੍ਰਹਮ, ਚਿਦਾਕਾਸ਼ ਹੈ ਉਹ ਬ੍ਰਹਮ, ਫਿਰ ਮਹਾਕਾਸ਼ ਹੈ ਉਹ ਬ੍ਰਹਮ। ਬ੍ਰਹਮ ਤਾਂ ਇੱਕੋ ਹੀ ਹੈ, ਪਰ ਵਿਦਵਾਨਾਂ ਨੇ ਉਹਦੀਆਂ ਵੰਡੀਆਂ ਪਾ ਦਿੱਤੀਆਂ ਕਿ ਜਿਹੜਾ ਸਿਰਫ ਇੱਕ ਮਕਾਨ ਦੇ ਦਰਮਿਆਨ ਆਉਂਦਾ ਹੈ ਉਹ ਮਟਾਕਾਸ਼ ਹੈ, ਜਿਹੜਾ ਘੜੇ ਦੇ ਵਿੱਚ ਇੱਕ ਬਰਤਨ ਵਿੱਚ ਆਉਂਦਾ ਹੈ ਉਹ ਘਟਾਕਾਸ਼ ਹੈ। ਇੱਕ ਆ ਪ੍ਰਕਿਰਤੀ ਦੇ ਤੌਰ ਤੇ ਉੱਪਰ ਜੋ ਨਜ਼ਰ ਆਉਂਦਾ ਹੈ ਚਿਦਾਕਾਸ਼ ਹੈ, ਪਰ ਇਹਨਾਂ ਸਾਰਿਆਂ ਦੀ ਰਚਨਾ ਕਰਨ ਵਾਲਾ ਤੇ ਸਭ ਤੋਂ ਮਹਾਨ ਮਹਾਕਾਸ਼ ਹੈ। ਮਹਾਕਾਸ਼ ਹੈ, ਇਹ ਵੀ ਚਾਰ ਧਾਰਾਵਾਂ ਚੱਲਦੀਆਂ ਰਹਿੰਦੀਆਂ ਨੇ। ਪਰਮੇਸ਼ਵਰ ਇੱਕ ਹੈ, ਉਹਨੂੰ ਤਕਸੀਮ ਕਰ ਦਿੱਤਾ, ਉਹਦੀਆਂ ਵੰਡੀਆਂ ਪਾ ਦਿੱਤੀਆਂ ਹਨ, ਉਹਨੂੰ ਜੁਦਾ ਜੁਦਾ ਕਰਨ ਦਾ ਯਤਨ ਕੀਤਾ ਗਿਆ ਹੈ। ਇਸੇ ਹੀ ਤਰ੍ਹਾਂ ਕਿਸੇ ਨੇ ਉਹਦਾ ਘਰ ਸਿਰਫ ਕਾਬਾ ਮੰਨਿਆ ਕਿ ਦੁਨੀਆ ਭਰ ਤੋਂ ਜਾ ਕੇ ਕਾਬੇ ਵਿਚ ਸਜਦਾ ਕਰੋ ਤੇ ਤਾਂ ਤੁਹਾਡਾ ਸਜਦਾ ਮਨਜ਼ੂਰ ਹੋਵੇਗਾ, ਤਾਂ ਪ੍ਰਵਾਨ ਹੋਵੇਗਾ ਤੁਹਾਡਾ ਸਜਦਾ ਕਾਬੇ ਵਿਚ ਜਾ ਕੇ। ਪਰ ਦੂਸਰੇ ਪਾਸੇ ਸੂਫੀ ਵਿਚਾਰਧਾਰਾ ਵਾਲੇ ਲੋਕ ਇਹ ਗੱਲ ਪ੍ਰਵਾਨ ਨਹੀਂ ਕਰਦੇ। ਉਹ ਤੇ ਕਹਿੰਦੇ ਨੇ ਸਾਡੇ ਵਾਸਤੇ ਤੇਰੀ ਬੰਦਗੀ ਕਾਬਾ ਹੈ, ਤੇਰਾ ਨਾਮ ਹੀ ਕਾਬਾ ਹੈ। ਲੇ ਕਰ ਤੁਮਾਰਾ ਨਾਮ ਜਹਾਂ ਸਰ ਜੁਗਾ ਦਿਆ, ਹਮਨੇ ਉਸੀ ਦਯਾਰ ਕੋ ਕਾਬਾ ਬਣਾ ਦਿਆ। ਜਿੱਥੇ ਵੀ ਤੇਰਾ ਨਾਮ ਲੈ ਕੇ ਸਿਰ ਚੁਕਾਇਆ ਉਹ ਥਾਂ ਕਾਬਾ ਬਣ ਗਿਆ, ਉਹ ਥਾਂ ਹੀ ਸਜਦੇ ਦੇ ਲਾਇਕ ਬਣ ਗਿਆ। ਕੁਝ ਲੋਕਾਂ ਨੇ ਸਿਰਫ ਕਾਬੇ ਦੇ ਘਰ ਜਾ ਕੇ ਹੀ ਰੱਬ ਨੂੰ ਸਜਦਾ ਕਰਨ ਦਾ ਲੋਕਾਂ ਨੂੰ ਉਪਦੇਸ਼ ਦਿੱਤਾ, ਤੇ ਕੁਝ ਲੋਕਾਂ ਨੇ ਆਖਿਆ ਨਹੀਂ ਐਸਾ ਨਹੀਂ, ਜਿਵੇਂ ਸੂਰਜ ਹੈ ਇਵੇਂ ਉਹ ਬ੍ਰਹਮ ਹੈ, ਜਿਦਨੋਂ ਸੂਰਜ ਚੜ੍ਹਦਾ ਰੱਬ ਉਧਰ ਰਹਿੰਦਾ, ਅਸੀਂ ਰੱਬ ਉਧਰ ਰਹਿੰਦਾ ਤਾਂ ਹੀ ਉਧਰੋਂ ਸੂਰਜ ਚੜ੍ਹਦਾ। ਉਹਨਾਂ ਦਾ ਖਿਆਲ ਸੀ ਜੇ ਜਗਨਨਾਥ ਦੇ ਮੰਦਰ ਜਾ ਕੇ ਮੱਥਾ ਟੇਕੀਏ ਤੇ ਤਾਂ ਉਹਨੂੰ ਮੱਥਾ ਟੇਕਣਾ ਪ੍ਰਵਾਨ ਹੁੰਦਾ। ਕੁਝ ਲੋਕਾਂ ਦਾ ਖਿਆਲ ਸੀ ਐਸਾ ਵੀ ਨਹੀਂ, ਐਸੀ ਵੀ ਚਾਰ ਧਾਰਾ ਵੀ ਨਹੀਂ। ਉਹ ਜੋ ਪਾਰ ਬ੍ਰਹਮ ਪਰਮੇਸ਼ਵਰ ਹੈ ਉਹ ਸਿਰਫ ਧਾਰਮਿਕ ਕੇਂਦਰਾਂ ਵਿਚ ਰਹਿੰਦਾ, ਕਲੀਸੇ ਵਿਚ ਹੀ ਰਹਿ ਸਕਦਾ, ਯਾਨੀ ਉਹ ਚਰਚ ਵਿਚ ਹੀ ਹੈ। ਉਥੇ ਜਾ ਕੇ ਛੇਵੇਂ ਜਾਂ ਸੱਤਵੇਂ ਦਿਨ ਪ੍ਰਾਰਥਨਾ ਕਰ ਲਵੋ ਤੇ ਸਜਦਾ ਮਨਜ਼ੂਰ ਹੋ ਗਿਆ, ਪ੍ਰਵਾਨ ਹੋ ਗਿਆ। ਪਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿਚ ਜੋ ਵੀ ਚਾਰ ਭਾਈ ਗੁਰਦਾਸ ਜੀ ਨੇ ਦਰਸਾਇਆ ਹੈ ਕਿ ਹੇ ਗੁਰੂ ਨਾਨਕ ਸਾਹਿਬ, ਤੂੰ ਤੇ ਹਰ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ। ਲੋਕ ਧਰਮਸ਼ਾਲਾਵਾਂ ਦਾ ਮਤਲਬ ਇਨ੍ਹਾਂ ਹੀ ਸਮਝਦੇ ਸਨ ਕਿ ਤੀਰਥਾਂ ਤੇ ਜਾਣਾ, ਰਾਤ ਗੁਜ਼ਾਰ ਲੈਣੀ, ਵਕਤ ਕੱਟ ਲੈਣਾ, ਉਥੋਂ ਮੰਜਾ ਬਿਸਤਰਾ ਮਿਲ ਜਾਣਾ, ਇਸ ਇਤਨੀ ਚੀਜ਼ ਨੂੰ ਕਹਿੰਦੇ ਸਨ ਫਲਾਣੇ ਦੀ ਧਰਮਸ਼ਾਲਾ, ਫਲਾਣੇ ਦੀ ਧਰਮਸ਼ਾਲਾ। ਇਹ ਹਿਸਾਬ ਕਿਤਾਬ ਵੀ ਚੱਲਦਾ ਸੀ ਤੇ ਉਹ ਧਰਮਸ਼ਾਲਾਵਾਂ ਲੋਕਾਂ ਨੇ ਆਮਦਨ ਦੇ ਸੋਰਸ ਦੇ ਨਜ਼ਰੀਏ ਨਾਲ ਵੀ ਬਣਾਈਆਂ ਹੁੰਦੀਆਂ ਸਨ। ਮੰਜੇ ਬਿਸਤਰੇ ਦਾ ਕੁਝ ਪੈਸਾ ਲੈਂਦੇ ਸਨ। ਆਉਣ ਜਾਣ ਵਾਲੇ ਯਾਤਰੂਆਂ ਪਾਸੋਂ ਵੀ ਉਹ ਕੁਝ ਪ੍ਰਾਪਤ ਕਰਦੇ ਸਨ। ਪਰ ਮੌਜੂਦਾ ਸਮੇਂ ਵਿਚ ਵੀ ਕਈ ਵਾਰੀ ਅਸੀਂ ਇਹਦਾ ਮਤਲਬ ਸਿਰਫ ਇਤਨਾ ਹੀ ਸਮਝਦੇ ਹਾਂ। ਪਰ ਧਰਮਸ਼ਾਲਾ ਦਾ ਅਰਥ ਹੈ ਧਰਮ ਦੀ ਜਗ੍ਹਾ, ਧਰਮ ਦਾ ਥਾਂ, ਧਰਮ ਦਾ ਕੇਂਦਰ। ਇਸ ਵਿਚ ਧਰਤੀ, ਥਾਪ ਰੱਖੀ, ਧਰਮਸ਼ਾਲ, ਜਪ ਸਾਹਿਬ, ਇਹ ਸਾਰੀ ਧਰਤੀ ਹੀ ਧਰਮਸ਼ਾਲ ਹੈ। ਅਕਾਲ ਪੁਰਖ ਵਾਹਿਗੁਰੂ ਹੀ ਧਰਮ ਦਾ ਕੇਂਦਰ ਹੈ, ਉਹਨੇ ਇਸ ਸਾਰੀ ਧਰਤੀ ਨੂੰ ਧਰਮ ਦੀ ਜਗ੍ਹਾ ਬਣਾਇਆ। ਤੋ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਜਿੱਥੇ ਆਪਣੇ ਕਦਮ ਰੱਖੇ ਉਥੇ ਉਥੇ ਹੀ ਧਰਮਸ਼ਾਲਾ ਦੀ ਤਾਮੀਰ ਹੋ ਗਈ। ਯਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਮਿਹਰਾਮਤਾਂ ਕੀਤੀਆਂ ਕਿ ਹਰ ਮਨੁੱਖ ਦਾ ਘਰ ਧਰਮਸ਼ਾਲਾ ਹੈ ਜੇ ਉਸ ਘਰ ਵਿਚ ਧਰਮ ਦਾ ਵਿਚਾਰ ਹੋ ਰਿਹਾ। ਉਹ ਘਰ ਧਰਮਸ਼ਾਲਾ ਹੈ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਤੀ ਪਤਨੀ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਨੇ, ਵਾਰੀ ਵਾਰੀ ਮਿਲ ਕੇ ਵਾਰ ਆਸਾ ਜੀ ਦਾ ਕੀਰਤਨ ਕਰਦੇ ਨੇ, ਪਾਠ ਕਰਦੇ ਨੇ, ਪਿਆਲਾ ਖੋਲ ਸ੍ਰੀ ਵਾ। ਉਹ ਧਰਮਸ਼ਾਲਾ ਹੈ। ਧਰਮਸ਼ਾਲਾ ਸਿਆਸਤ ਦਾ ਗੜ੍ਹ ਨਹੀਂ, ਧਰਮਸ਼ਾਲਾ ਸਿਆਸੀ ਅਖਾੜਾ ਨਹੀਂ, ਧਰਮਸ਼ਾਲਾ ਧਰਮ ਦਾ ਘਰ ਹੈ। ਤੇ ਧਰਮਸ਼ਾਲਾ ਵਿਚੋਂ ਹੀ ਮਨੁੱਖ ਨੂੰ ਧਰਮ ਦੇ ਵਾਸਤੇ ਜੂਝਣ ਦਾ ਜਜ਼ਬਾ ਪ੍ਰਾਪਤ ਹੁੰਦਾ। ਦੁਨੀਆਂ ਦੀ ਇਸਤਰੀ ਦੱਸ ਦਈਏ, ਜਦੋਂ ਵੀ ਕੁਰਬਾਨ ਹੋਏ, ਜਦੋਂ ਵੀ ਆਪਾਂ ਨਿਸ਼ਾਵਰ ਕੀਤਾ, ਜਦੋਂ ਵੀ ਸੀਸ ਦਿੱਤੇ, ਧਰਮੀਆਂ ਨੇ ਦਿੱਤੇ। ਜਿਹੜੇ ਆ ਧਰਮੀ ਸਨ, ਧਰਮ ਨੂੰ ਸਮਝਣ ਵਾਲੇ ਨਹੀਂ ਸਨ, ਉਹ ਤੇ ਦੌੜ ਗਏ ਪਿਆਲਾ ਖੋ ਸ੍ਰੀ ਵਾਹਿ, ਉਹ ਤੇ ਦੌੜ ਗਏ। ਜਿਨ੍ਹਾਂ ਦੇ ਅੰਦਰ ਧਰਮ ਸੀ, ਉਹਨਾਂ ਸ਼ਖਸੀਅਤਾਂ ਨੇ ਧਰਮ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ। ਇਸ ਲਈ ਗੁਰਦੁਆਰਾ, ਗੁਰੂ ਕਾ ਸਥਾਨ ਧਰਮ ਦਾ ਕੇਂਦਰ ਹੈ। ਇਥੋਂ ਸਾਨੂੰ ਧਰਮ ਪ੍ਰਾਪਤ ਹੁੰਦਾ, ਇੱਥੇ ਅਸੀਂ ਧਰਮ ਵਾਸਤੇ ਆਉਂਦੇ ਹਾਂ। ਹਾਂ, ਧਰਮਸ਼ਾਲ ਇਹ ਧਰਮ ਦੀ ਜਗ੍ਹਾ ਹੈ, ਇਥੋਂ ਧਰਮ ਪ੍ਰਾਪਤ ਹੁੰਦਾ। ਗੁਰਦੁਆਰੇ ਆ ਕੇ ਮਨੁੱਖ ਧਰਮੀ ਬਣਦਾ, ਗੁਰਦੁਆਰੇ ਆ ਕੇ ਮਨੁੱਖ ਧਰਮੀ ਬਣ ਕੇ ਰੱਬ ਦੇ ਨਜ਼ਦੀਕ ਹੋ ਜਾਂਦਾ। ਗੁਰਦੁਆਰੇ ਆ ਕੇ ਮਨੁੱਖ ਰੱਬ ਦੀ ਨਜ਼ਰ ਵਿਚ ਪ੍ਰਵਾਨ ਹੋ ਜਾਂਦਾ, ਮਨਜ਼ੂਰ ਹੋ ਜਾਂਦਾ। ਇਸੇ ਵਾਸਤੇ ਲੋਕ ਆਉਂਦੇ ਨੇ। ਬੇਨਤੀ ਕਰ ਰਿਹਾ ਸਾਂ, ਉਹ ਘਰ ਧਰਮਸ਼ਾਲਾ ਹੈ ਜਿੱਥੇ ਜਿਉਂ ਹੀ ਸ਼ਾਮ ਹੁੰਦੀ ਏ ਤੇ ਪਰਿਵਾਰ ਮਿਲ ਕੇ ਆਪਣਿਆਂ ਬੱਚਿਆਂ ਨੂੰ, ਅਸੀਂ ਭਾਵੇਂ ਬਹੁਤੀ ਵਾਰੀ ਬੱਚਿਆਂ ਨੂੰ ਇਲਜ਼ਾਮ ਲਗਾਉਂਦੇ ਹਾਂ, ਲਓ ਜੀ ਇਹ ਬੱਚੇ ਮੰਨਦੇ ਹੀ ਨਹੀਂ, ਇਹ ਨਵੇਂ ਗੋਰੇ ਬਣ ਗਏ ਨੇ, ਇਹ ਕੋਈ ਸੁਣਦੇ ਹੀ ਨਹੀਂ। ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ। ਔਰ ਉਹ ਜ਼ਰੂਰਤ ਸ਼ੁਰੂ ਦੀ ਆਰੰਭਕ ਜ਼ਿੰਦਗੀ ਤੋਂ ਹੈ, ਬਚਪਨ ਦੀ ਜ਼ਿੰਦਗੀ ਤੋਂ। ਪਿਆਲਾ ਖੋ ਸ੍ਰੀ ਵਾਹ। ਜੇ ਬੱਚਿਆਂ ਨੂੰ ਅਸੀਂ ਇਹ ਸਮਝਾਵਾਂਗੇ ਨਹੀਂ ਕਿ ਗੁਰਦੁਆਰੇ ਨੰਗੇ ਸਿਰ ਨਹੀਂ ਜਾਈਦਾ, ਉਹ ਨੰਗੇ ਸਿਰ ਆ ਜਾਣਗੇ। ਜੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਬਈ ਨਹੀਂ, ਭਾਵੇਂ ਤੁਸੀਂ ਛੋਟੇ ਹੋ ਪਰ ਛੋਟੀ ਦਸਤਾਰ ਬੰਨ ਕੇ ਜਾਓ, ਸਿਰ ਕੱਜ ਕੇ ਜਾਣਾ, ਉੱਥੇ ਚੁੱਪ ਕਰਕੇ ਬੈਠਣਾ, ਜ਼ਰੂਰ ਉਹ ਸੁਣਨਗੇ, ਜ਼ਰੂਰ ਉਹ ਮੰਨਣਗੇ। ਤੋ ਜਦੋਂ ਆਪਣੇ ਬੱਚਿਆਂ ਤੇ ਬੱਚੀਆਂ ਨੂੰ ਨਾਲ ਲੈ ਕੇ ਕੋਈ ਮਾਂ ਕੋਈ ਬਾਪ ਆਪਸ ਵਿਚ ਬੈਠ ਕੇ ਸੋਦਰ ਦਾ ਜਾਪ ਕਰਦੇ ਨੇ ਤੇ ਧਿਆਨ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਸ ਦੇ ਦਰ ਤੇ ਸੋਦਰ ਗਾਵਿਆ ਗਿਆ ਹੈ, ਫਿਰ ਉਹ ਘਰ ਧਰਮਸ਼ਾਲਾ ਬਣ ਜਾਂਦਾ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ, ਭਾਈ ਸਾਹ ਭਾਈ ਗੁਰਦਾਸ ਜੀ। ਇਸੇ ਹੀ ਵਿਚਾਰ ਤਾਰਾ ਨੂੰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਦੁਨੀਆਂ ਦੇ ਲੋਕਾਂ ਨੂੰ ਇਹ ਪ੍ਰੇਰਨਾ ਦਿੱਤੀ ਏ ਕਿ ਧਰਮੀ ਸਿਰਫ ਕਹਿਣ ਨਾਲ ਹੀ ਨਹੀਂ, ਧਰਮ ਦੀ ਵਿਆਖਿਆ ਕਰਨ ਨਾਲ ਹੀ ਨਹੀਂ, ਧਰਮ ਦੀ ਮਹਿਮਾ ਗਾਇਨ ਕਰਨ ਨਾਲ ਹੀ ਨਹੀਂ, ਧਰਮ ਦਾ ਵਿਖਿਆਨ ਦੇਣ ਦੇ ਨਾਲ ਹੀ ਨਹੀਂ, ਧਰਮ ਦੇ ਕੱਪੜੇ ਪਹਿਰਾਵੇ ਪਹਿਨ ਨਾਲ ਹੀ ਧਰਮੀ ਨਹੀਂ ਬਣਿਆ ਜਾਂਦਾ, ਬਲਕਿ ਜ਼ਰੂਰਤ ਪਵੇ ਤੇ ਆਪਣਾ ਪਿਤਾ, ਆਪਣੀ ਮਾਤਾ, ਆਪਣੇ ਬੱਚੇ ਤੇ ਅਖੀਰ ਆਪਣਾ ਸੀਸ ਵੀ ਭੇਟ ਕਰੀਏ ਤਾਂ ਧਰਮੀ ਬਣੀ ਦਾ। ਚੱਲ ਸ੍ਰੀ ਤਾਂ ਧਰਮ ਪ੍ਰਾਪਤ ਹੁੰਦਾ, ਤਾਂ ਧਰਮ ਦੀ ਬਾਤ ਪ੍ਰਾਪਤ ਹੁੰਦੀ ਏ। ਪਿਆਲਾ ਖੋ ਸ੍ਰੀ ਵਾਹਿ। ਕਿਤਨੀ ਸੁੰਦਰ ਵਿਚਾਰ ਧਰਮ ਰੱਖਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹੀ ਸੀ। 300 ਸਾਲ ਤੋਂ ਵੱਧ ਸਮਾਂ ਲੈ ਕੇ ਹੁਣ ਤੱਕ ਗੁਰੂ ਨਾਨਕ ਦੇਵ ਜੀ ਦਾ ਸਾਦਿਕ ਸਿੱਖ, ਉਸੇ ਵਿਚਾਰਧਾਰਾ ਤੇ ਅਮਲ ਕਰ ਰਿਹਾ। ਪੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਲੋਕ ਮਹੱਲਾ ਨਾਮਾ। ਉਸੇ ਧਰਤੀ ਤੋਂ ਅੱਜ ਵੀ ਸਿੱਖ ਨੂੰ ਮਨੁੱਖਤਾ ਨੂੰ ਧਰਮ ਦੀ ਮਹਾਨਤਾ ਦੀ ਪ੍ਰੇਰਣਾ ਪ੍ਰਾਪਤ ਹੁੰਦੀ ਏ। ਉਹ ਆਪ ਕੁਰਬਾਨ ਹੋ ਜਾਵੇ, ਜੂਝ ਜਾਵੇ, ਪਰ ਧਰਮ ਦਾ ਤਿਆਗ ਨਾ ਕਰੇ। ਚੱਲ ਸ੍ਰੀ ਵਾਹ। ਕੁਝ ਲੋਕਾਂ ਨੇ ਇਹ ਗੱਲ ਤਾਂ ਸ਼ੁਰੂ ਕੀਤੀ ਸੀ ਕਿ ਉਹਨਾਂ ਨੂੰ ਕੁਝ ਰਾਜਨੀਤਿਕ ਸੱਤਾ ਪ੍ਰਾਪਤ ਹੋ ਜਾਵੇ, ਰਾਜਨੀਤੀ ਦੀ ਕੁਝ ਸ਼ਕਤੀ ਪ੍ਰਾਪਤ ਹੋ ਜਾਵੇ। ਪਰ ਹਾਏ, ਤੁਮ ਕਿਸੀ ਬਾਤ ਤੇ ਵੀ ਨਾ ਪੂਰੇ ਉਤਰੇ, ਨਾ ਵਫਾ ਤੁਮੇ ਆਈ ਨਾ ਜ਼ਫਾ ਤੁਮੇ ਆਈ। ਚੱਲ ਸ੍ਰੀ ਵਾਹ। ਕਿਸੇ ਗੱਲ ਤੇ ਵੀ ਉਹ ਲੋਕ ਪੂਰੇ ਨਹੀਂ ਉਤਰੇ। ਉਹਨਾਂ ਨੇ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਕੁਝ ਵਿਚਾਰ ਕੁਝ ਸੰਘਰਸ਼ ਸ਼ੁਰੂ ਕੀਤਾ ਸੀ, ਪਰ ਗੱਲ ਹੁਣ ਇੱਥੇ ਆ ਕੇ ਟਿਕ ਗਈ ਏ, ਰੁਕ ਗਈ ਏ ਕਿ ਰਾਜਨੀਤਿਕ ਸੱਤਾ ਦੀ ਬਜਾਏ ਸਾਡਾ ਧਰਮ ਕਿਵੇਂ ਕਾਇਮ ਰਹਿ ਸਕਦਾ। ਚੱਲ ਸ੍ਰੀ ਵਾਹ। ਕਿਉਂਕਿ ਬਾਕੀ ਦੀਆਂ ਸਭ ਚੀਜ਼ਾਂ ਪਿੱਛੋਂ ਹੁੰਦੀਆਂ ਨੇ। ਜਿਸ ਮਨੁੱਖ ਦਾ ਧਰਮ ਕਾਇਮ ਏ, ਈਮਾਨ ਕਾਇਮ ਹੈ, ਉਹ ਮਨੁੱਖੀ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ। ਇਸ ਲਈ ਵਿਚਾਰ ਇੱਥੇ ਰੁਕ ਗਈ। ਰਾਜਨੀਤੀ ਦੀ ਬਾਤ ਤਾਂ ਪਿੱਛੇ ਹੈ, ਪਹਿਲਾਂ ਧਰਮ ਦੀ ਗੱਲ। ਜੇ ਧਰਮ ਹੈ ਤਾਂ ਬਾਕੀ ਸਭ ਚੀਜ਼ਾਂ ਵੀ ਪ੍ਰਾਪਤ ਹੋ ਸਕਣਗੀਆਂ। ਜੇ ਧਰਮ ਹੀ ਨਹੀਂ ਤਾਂ ਫਿਰ ਮਨੁੱਖ ਨੂੰ ਨਾ ਕੁਝ ਇੱਥੇ ਤੇ ਨਾ ਕੁਝ ਅਗਲੀ ਦਰਗਾਹ ਵਿਚ ਹੀ ਮਿਲੇਗਾ। ਪਿਆਲਾ ਖੋ ਸ੍ਰੀ ਵਾਹ। ਹਾਂ, ਅਰਜ਼ ਕਰ ਰਿਹਾ ਸਾਂ, ਘਰ ਘਰ ਅੰਦਰ ਧਰਮ ਦੀ ਜਗ੍ਹਾ ਹੈ। ਘਰ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮਸ਼ਾਲਾ ਧਰਮ ਦੀ ਜਗ੍ਹਾ ਬਣਾ ਦਿੱਤਾ ਹੈ, ਕਿਉਂਕਿ ਉਹਨਾਂ ਨੇ ਸਿੱਖ ਨੂੰ ਪਰਿਵਾਰਕ ਜੀਵਨ ਦਿੱਤਾ, ਪਰਿਵਾਰਕ ਜ਼ਿੰਦਗੀ ਦਿੱਤੀ ਹੈ। ਕਮਲ ਫੁੱਲ ਵਾਂਗ ਨਿਰਲੇਪਤਾ ਦਾ ਜੀਵਨ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਉਸੇ ਵਿਚਾਰਧਾਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਮੁਨਾ ਨਦੀ ਦੇ ਕਿਨਾਰੇ ਤੇ ਵਰਣਨ ਕਰ ਰਹੇ ਨੇ। ਹੇ ਅਕਾਲ ਪੁਰਖ ਵਾਹਿਗੁਰੂ, ਉਹ ਲੋਕ ਗੁਮਰਾਹ ਨੇ, ਉਹ ਲੋਕ ਭੁਲੇਖੇ ਵਿਚ ਨੇ, ਜਿਹੜੇ ਕੋਈ ਕਾਬੇ ਜਾ ਕੇ ਤੈਨੂੰ ਮੱਥਾ ਟੇਕਦਾ, ਕੋਈ ਹਰ ਕੀ ਹਰਿਦੁਆਰ ਜਾ ਕੇ ਤੈਨੂੰ ਲੱਭਦਾ, ਕੋਈ ਜਗਨਨਾਥ ਜਾ ਕੇ ਤੈਨੂੰ ਮੱਥਾ ਟੇਕਦਾ ਨਹੀਂ। ਜਿਨ੍ਹਾਂ ਨੇ ਤੈਨੂੰ ਦੇਖ ਲਿਆ, ਜਿਨ੍ਹਾਂ ਨੇ ਤੈਨੂੰ ਪਹਿਚਾਣ ਲਿੱਤਾ, ਘਰ ਘਰ ਪ੍ਰਣਾਮ, ਘਰਾਂ ਘਰਾਂ ਵਿਚ ਜੀਵ ਤੈਨੂੰ ਪ੍ਰਣਾਮ ਕਰਦੇ ਨੇ। ਹਰ ਤੇਰਾ ਘਰ ਹੈ, ਮਿੱਟੀ ਦਾ ਇੱਕ ਕਣ ਕਣ ਤੇਰਾ ਘਰ ਹੈ, ਤੇਰੇ ਹੀ ਸਾਰੇ ਘਰ ਬਣਾਏ ਹੋਏ ਨੇ, ਸਾਰਿਆਂ ਨੂੰ ਇਹ ਘਰ ਤੂੰ ਬਖਸ਼ਿਸ਼ ਕਰਨ ਵਾਲਾ ਹੈ। ਅਧਿਆਤਮ ਮੁੱਖ ਪੱਖ ਦੇ ਤੌਰ ਤੇ ਸਿਰਫ ਇੱਟਾਂ ਦਾ ਵਿਚਾਰ ਦੀ ਵਾਰੀ ਦਾ ਨਾਮ ਹੀ ਘਰ ਨੇ, ਇਹ ਸਰੀਰ ਵੀ ਇੱਕ ਘਰ ਹੈ। ਚੱਲਣਾ ਖੋ ਸ੍ਰੀ। ਇਸ ਸਰੀਰ ਵਿਚ ਵੀ ਤੇਰੇ ਸਾਧਕ ਪ੍ਰਣਾਮ ਕਰ ਰਹੇ ਨੇ ਅੰਦਰ ਬੈਠੇ ਹੋਏ। ਨਾ ਕਿਸੇ ਨੂੰ ਨਜ਼ਰ ਆਉਂਦਾ, ਨਾ ਕਿਸੇ ਨੂੰ ਕੁਝ ਪ੍ਰਤੀਤ ਹੁੰਦਾ, ਵਿਖਾਈ ਦਿੰਦਾ, ਬਸ ਅੰਦਰੇ ਅੰਦਰ ਹੀ ਉਹ ਨਮਸਕਾਰਾਂ ਕਰੀ ਜਾ ਰਹੇ ਨੇ। ਸਵਾਮੀ ਰਾਮਾਨੰਦ ਜੀ ਨੇਤਰ ਬੰਦ ਕਰਕੇ ਧਿਆਨ ਵਿਚ ਬੈਠੇ ਹੋਏ ਸਨ ਤੇ ਪ੍ਰਭੂ ਨੂੰ ਉਹ ਕੰਠੀ ਪੈਰਾ ਰਹੇ ਸਨ। ਧਿਆਨ ਵਿਚ ਸਾਰਾ ਕੁਝ ਧਿਆਨ ਵਿਚ ਹੀ ਹੋ ਰਿਹਾ। ਮਨ ਦੀ ਇਕਾਗਰਤਾ ਨਾਲ ਉਹ ਪ੍ਰਭੂ ਦੇ ਗਲ ਵਿਚ ਇੱਕ ਕੰਠੀ ਪਾ ਰਹੇ ਸਨ। ਉਹ ਮਾਲਾ ਜਿਹੜੀ ਬਿਲਕੁਲ ਗਰਦਨ ਦੇ ਨਾਲ ਖੈਂਦੀ ਹੋਵੇ, ਤੇ ਜੇ ਥੋੜੀ ਜੀ ਕਿਤੇ ਸਖਤ ਹੋ ਜਾਵੇ ਤਾਂ ਸਾਹ ਲੈਣਾ ਹੀ ਔਖਾ ਹੋ ਜਾਊ। ਜਾਣਾ ਸ੍ਰੀ ਵਾਹ। ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਪ੍ਰੀਤ ਰੀਤ ਨਾ ਵਿਚਾਰੀ, ਵਿਚਿੱਤਰ ਨਾਟਕ ਦਸਮ ਗ੍ਰੰਥ। ਚਾਲਾ ਖੋ ਸ੍ਰੀ ਵਾਹ। ਉਹ ਭਗਤ ਕਬੀਰ ਜੀ ਜਿਨ੍ਹਾਂ ਤੇ ਸ਼ਿਕਵਾ ਸੀ, ਜਿਨ੍ਹਾਂ ਤੇ ਸ਼ਿਕਾਇਤ ਸੀ, ਔਰ ਬਹੁਤੀ ਵਾਰੀ ਸਮਾਜ ਵਿਚ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ, ਜਦੋਂ ਕਿਸੇ ਸ਼ਖਸੀਅਤ ਦਾ ਨਾਮ ਪ੍ਰਸਿੱਧ ਹੁੰਦਾ ਹੈ, ਲੋਕ ਕਹਿੰਦੇ ਨੇ ਜੀ ਮੈਂ ਉਹਨਾਂ ਦਾ ਹੀ ਦਾਸ ਹਾਂ, ਜੀ ਮੈਂ ਉਹਨਾਂ ਤੋਂ ਹੀ ਪੜਿਆ, ਪਿਆਰ ਲੱਖੋ ਸ੍ਰੀ ਵਾਹ, ਮੈਂ ਉਹਨਾਂ ਦੀ ਸੰਗਤ ਕੀਤੀ, ਮੈਂ ਉਹਨਾਂ ਦਾ ਸੇਵਕ ਹਾਂ, ਪਹਿਰਾਵਾ ਵੀ ਉਹੋ ਜਿਹਾ ਬਣਾ ਲੈਣ ਦਾ ਯਤਨ ਕਰੀਦਾ ਹੈ। ਪਿਆਰ ਲੱਖੋ ਸ੍ਰੀ ਵਾਹ। ਜਿਸ ਵੇਲੇ ਸੰਤ ਮਹਾਰਾਜ ਸੰਤ ਮਸਤੂ ਆਣੇ ਵਾਲਿਆਂ ਦਾ ਪ੍ਰਤਾਪ ਤੇਜ ਸਿਖਰ ਤੇ ਸੀ ਸਰੀਰ ਵਿਚ ਵਰਤਦੇ ਹਾਂ, ਤਾਂ ਬਹੁਤਿਆਂ ਨੇ ਕਹਿਣਾ ਅਸੀਂ ਮਸਤੂ ਆਣੇ ਵਾਲੇ ਤੋਂ ਆਏ ਹਾਂ। ਪਿਆਰ ਲੱਖੋ ਸ੍ਰੀ ਵਾਹ। ਅਸੀਂ ਮਸਤੂ ਆਣੇ ਵਾਲੇ ਤੋਂ ਆਏ ਹਾਂ। ਉਸ ਮੌਕੇ ਦੇ ਇਕ ਬਜ਼ੁਰਗ ਸ਼ਾਇਰ ਨੇ ਲਿਖਿਆ ਸੀ, ਹਰ ਕੋਈ ਅਖਵਾਏ ਅਖੇ ਸੰਤ ਮਸਤੂ ਆਣੇ ਦਾ, ਪਿਆਰ ਲੱਖੋ ਸ੍ਰੀ ਵਾਹ। ਹਰ ਕੋਈ ਕਹਿੰਦਾ ਮੈਂ ਮਸਤੂ ਆਣੇ ਤੋਂ ਆਇਆ ਹਾਂ,
ਭਾਵੇਂ ਉਹਨੂੰ ਵਸਤੂ ਆਣੇ ਦਾ ਪਤਾ ਵੀ ਨਾ ਹੋਵੇ। ਬੇਨਤੀ ਜੋ ਵਿਚਾਰ ਕੀਤੀ ਜਾ ਰਹੀ ਸੀ, ਭਗਤ ਕਬੀਰ ਜੀ ਤੇ ਸ਼ਿਕਵਾ ਸੀ, ਸ਼ਿਕਾਇਤ ਸੀ ਕਬੀਰ ਜੀ ਦੇ ਤੇ। ਜਦੋਂ ਬਖਸ਼ਿਸ਼ ਹੋਈ, ਉਹ ਕਹਿੰਦੇ ਸਨ ਮੇਰੇ ਮੁਰਸ਼ਿਦ ਦੀ ਕਿਰਪਾ ਹੈ, ਸਵਾਮੀ ਰਾਮਾਨੰਦ ਜੀ ਦੀ ਮਿਹਰ ਹੈ। ਤੇ ਸਵਾਮੀ ਰਾਮਾਨੰਦ ਜੀ ਨੀਵੀਂ ਜਾਤੀ ਦੇ ਲੋਕਾਂ ਦੇ ਮੱਥੇ ਨਹੀਂ ਸਨ ਲੱਗਦੇ, ਉਹ ਨੀਵਿਆਂ ਨੂੰ ਉਪਦੇਸ਼ ਕੀ ਦੇਣਾ, ਮੱਥੇ ਨਹੀਂ ਸਨ ਲੱਗਦੇ। ਤੇ ਜਦੋਂ ਰਾਮਾਨੰਦ ਜੀ ਪਾਸ ਇਤਲਾਹ ਪਹੁੰਚੀ, ਉਹਨਾਂ ਨੇ ਆਪਣੇ ਚੇਲਿਆਂ ਦੁਆਰਾ ਭਗਤ ਕਬੀਰ ਜੀ ਨੂੰ ਆਪਣੇ ਪਾਸ ਬੁਲਾਇਆ ਵੀ ਉਹ ਗਲਤ ਬਿਆਨੀ ਕਿਉਂ ਕਰਦਾ, ਮੈਂ ਤੇ ਨੀਵੀਂ ਜਾਤੀ ਦੇ ਲੋਕਾਂ ਨੂੰ ਉਪਦੇਸ਼ ਹੀ ਨਹੀਂ ਦਿੰਦਾ, ਤੇ ਕਬੀਰ ਇਹ ਕਿਉਂ ਕਹਿੰਦਾ ਹੈ ਕਿ ਮੈਂ ਰਾਮਾਨੰਦ ਜੀ ਦਾ ਚੇਲਾ। ਰਾਮਾਨੰਦ ਜੀ ਧਿਆਨ ਵਿਚ ਕੰਠੀ ਪਹਿਰਾ ਰਹੇ ਸਨ, ਭਗਤ ਕਬੀਰ ਜੀ ਬਾਹਰ ਬੈਠੇ ਹੋਏ ਸਨ। ਤੋ ਰਾਮਾਨੰਦ ਜੀ ਤੋਂ ਕੰਠੀ ਪ੍ਰਭੂ ਦੇ ਗਾਲ ਵਿਚ ਧਿਆਨ ਅੰਦਰ ਪੈ ਨਹੀਂ ਸੀ ਰਹੀ, ਆਪਣੇ ਸ਼ਰੀਰ ਆਪਣੇ ਹਿਰਦੇ ਦੀ ਇਕਾਗਰਤਾ ਨਾਲ ਪ੍ਰਭੂ ਨੂੰ ਸਨਮੁਖ ਦੇ ਕੇ ਉਹ ਪ੍ਰਭੂ ਦੀ ਪੂਜਾ ਕਰ ਰਹੇ ਸਨ। ਤੋ ਜਦੋਂ ਸਵਾਮੀ ਰਾਮਾਨੰਦ ਜੀ ਉਲਝ ਗਏ, ਪ੍ਰਭੂ ਦੇ ਗਾਲ ਕੰਠੀ ਨਾ ਪੈ ਸਕੀ, ਤੇ ਕਬੀਰ ਜੀ ਤੋਂ ਨਾ ਰਿਹਾ ਗਿਆ ਪਿਆਲਾ ਖੋ ਸ੍ਰੀ ਵਾਹਿ, ਕਬੀਰ ਜੀ ਤੋਂ ਨਾ ਰਿਹਾ ਗਿਆ। ਬੜੀਆਂ ਵੱਡੀਆਂ ਕਮਾਈਆਂ ਵਾਲੀਆਂ ਸ਼ਖਸੀਅਤਾਂ ਸਨ, ਤਾਹੀਓ ਤੇ ਦੁਨੀਆਂ ਭਰ ਵਿਚ ਉਨ੍ਹਾਂ ਦਾ ਨਾਮ ਰੋਸ਼ਨ ਹੈ। ਪੰਤ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਤੋਂ ਅਣਗਿਣਤ ਸ਼ਖਸੀਅਤਾਂ ਵਰਸਾਈਆਂ, ਸੰਤ ਬਾਬਾ ਅਜਾਇਬ ਸਿੰਘ ਜੀ ਬੋਪਾ ਰਾਏ। ਮੈਂ ਕਈ ਵਾਰੀ ਸੋਚਦਾ ਹਾਂ ਵੀ ਅੱਜ ਕੱਲ ਹਰ ਚੀਜ਼ ਆਰਟੀਫਿਸ਼ਲ ਹੈ, ਹਰ ਚੀਜ਼ ਆਰਟੀਫਿਸ਼ਲ ਵਿਕਦੀ ਹੈ, ਅਸਲ ਦੀ ਨਕਲ ਹੁੰਦੀ ਹੈ। ਇੱਥੇ ਤੇ ਬਹੁਤੇ ਸੰਤ ਵੀ ਆਰਟੀਫਿਸ਼ਲ ਹੀ ਆਉਂਦੇ ਨੇ, ਪਿਆਲਾ ਖੋ ਸ੍ਰੀ ਵਾ ਆਰਟੀਫਿਸ਼ਲ। ਤੇ ਸੋਚੀਦਾ ਜੇ ਕਿਤੇ ਸੰਤ ਬਾਬਾ ਅਜਾਇਬ ਸਿੰਘ ਜੀ ਇੱਥੇ ਆ ਜਾਣ ਤੇ ਸ਼ਾਇਦ ਇੰਗਲੈਂਡ ਦਾ ਕੋਈ ਬੱਚਾ ਨਾ ਰਹੇ ਜੋ ਉਹਨਾਂ ਦਾ ਕੀਰਤਨ ਸ਼ਰਵਣ ਨਾ ਕਰੇ, ਪਿਆਲਾ ਖੋ ਸ੍ਰੀ ਵਾ। ਪਰ ਤਤ ਜਾਈਏ ਰੇ ਘਰ ਲਾਗੋ ਰੰਗ, ਜਦੋਂ ਵੀ ਕਿਤੇ ਬੇਨਤੀ ਕਰੀ ਦੀ ਏ ਦਿੱਲੀ, ਇੱਕ ਦੋ ਵਾਰੀ ਬੇਨਤੀ ਕੀਤੀ ਦਿੱਲੀ ਤੇ ਸ਼ਰੀਫ ਲਿਆਓ, ਉਥੇ ਬਖਸ਼ਿਸ਼ ਕਰੋ, ਤੇ ਕਹਿਣ ਲੱਗੇ ਤੂੰ ਹੀ ਕਾਫੀ ਏ, ਪਿਆਲਾ ਖੋ ਸ੍ਰੀ ਵਾ। ਤੇਰੇ ਵਰਗੇ ਬਥੇਰੇ ਨੇ ਦਿੱਲੀ ਵਾਸਤੇ, ਬੇਨਤੀ ਕਰ ਰਿਹਾ ਸਾਂ। ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ, ਸੰਤ ਬਾਬਾ ਗੁਰਦਿਆਲ ਸਿੰਘ ਜੀ ਜਥੇਦਾਰ ਸਾਹਿਬ, ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਇੱਥੇ ਰਹਿ ਕੇ ਪੋਲੀਟੀਕਲ ਐਮ ਏ ਵਿਚ ਸਫਲਤਾ ਪ੍ਰਾਪਤ ਕੀਤੀ, ਔਰ ਫਿਰ ਰਾਜ ਭਾਗ ਨੂੰ ਠੋਕਰ ਮਾਰ ਦਿੱਤੀ, ਪਿਆਲਾ ਖੋ ਸ੍ਰੀ ਵਾ। ਸੰਤ ਬਾਬਾ ਨਾਰਾਇਣ ਸਿੰਘ ਜੀ ਲਧਾਈ ਕਿਆਂ ਵਾਲੇ, ਸੰਤ ਬਾਬਾ ਇੰਦਰ ਸਿੰਘ ਜੀ ਹੁਣ 105 ਸਾਲ ਦੀ ਉਮਰ ਵਿਚ 1 ਜਨਵਰੀ ਨੂੰ ਸ਼ਰੀਰ ਤੇ ਆ ਗਿਆ। ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ, ਉਨ੍ਹਾਂ ਤੋਂ ਵਰਸਾਈਆਂ। ਤੇ ਕਹਿੰਦੇ ਨੇ ਬਾਈ ਹਜੂਰਾ ਸਿੰਘ ਜੀ ਮਸਤ ਫਕੀਰ, ਮਸਤ ਗੁਰਤੀ ਵਿਚ ਰਹਿਣਾ, ਜਦੋਂ ਵੀ ਕਿਸੇ ਮਹਾਂਪੁਰਸ਼ ਨੇ ਉਨ੍ਹਾਂ ਦੇ ਪਾਸ ਜਾਣਾ ਜਾਂ ਕਿਸੇ ਪਿਆਰ ਵਾਲੇ ਨੇ ਉਨ੍ਹਾਂ ਦੇ ਪਾਸ ਜਾਣਾ, ਜਾਂਦਿਆਂ ਹੀ ਕਹਿ ਦੇਣਾ ਐ ਤੇਰੇ ਮਨ ਵਿਚ ਖਿਆਲ ਏ, ਇਹ ਇੱਛਾ ਲੈ ਕੇ ਆਏ, ਜਾਂਦਿਆਂ ਪਹਿਲਾਂ ਦੱਸ ਦੇਣਾ। ਇਹ ਗੱਲ ਬੜੀ ਵੱਡੀ ਏ ਅੱਜ ਦੇ ਲੋਕਾਂ ਵਾਸਤੇ, ਪਰ ਗੁਰਮਤ ਵਿਚ ਇਹਦੀ ਕੋਈ ਬਹੁਤੀ ਮਹਾਨਤਾ ਨਹੀਂ, ਪਿਆਲਾ ਖੋ ਸ੍ਰੀ ਵਾ। ਤੋ ਜਦੋਂ ਕਹਿ ਦੇਣਾ, ਇਕ ਵਾਰੀ ਸੰਤ ਮਹਾਰਾਜ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ, ਬਾਈ ਜੀ ਗੁਰੂ ਕੇ ਗੁਰਮਤ ਆਸ਼ੇ ਮੁਤਾਬਕ ਜੋ ਕੁਝ ਪ੍ਰਾਪਤ ਹੁੰਦਾ ਉਹਨੂੰ ਜਰਨਾ, ਆਪਣੇ ਅੰਦਰ ਬਰਦਾਸ਼ਤ ਕਰਨਾ, ਪ੍ਰਗਟਾਓ ਨਹੀਂ ਕਰਨਾ। ਉਨ੍ਹਾਂ ਦਾ ਬੜਾ ਸਿੱਧਾ ਜਿਹਾ ਜਵਾਬ ਸੀ, ਕਹਿਣ ਲੱਗੇ ਭਾਈ ਜੀ ਤੂੰ ਤੇ ਜਰ ਲੈਣਾ, ਮੇਰੇ ਤੋਂ ਨਹੀਂ ਜਰਿਆ ਜਾਂਦਾ, ਪਿਆਲਾ ਖੋ ਸ੍ਰੀ ਵਾ, ਤੂੰ ਜਰ ਲੈਣਾ ਤੇ ਮੇਰੇ ਪਾਸੋਂ ਜਰਿਆ ਨਹੀਂ ਜਾਂਦਾ, ਮੇਰੇ ਪਾਸੋਂ ਸਹਿਜੇ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ। ਭਗਤ ਸਵਾਮੀ ਰਾਮਾਨੰਦ ਜੀ ਟਿਕਾਓ ਵੀ ਸਨ, ਪ੍ਰਭੂ ਨੂੰ ਕੰਠੀ ਪਹਿਰਾ ਰਹੇ ਸਨ, ਪੈਰ ਨਹੀਂ ਸੀ ਰਹੀ। ਤੇ ਭਗਤ ਕਬੀਰ ਜੀ ਅਜੇ ਚੜ੍ਹਦੀ ਅਵਸਥਾ ਸੀ, ਆਰੰਭਕ ਅਵਸਥਾ ਸੀ, ਪਿਆਲਾ ਖੋ ਸ੍ਰੀ ਵਾ, ਆਰੰਭਕ ਅਵਸਥਾ ਸੀ। ਤੇ ਆਰੰਭਕ ਅਵਸਥਾ ਵਿਚ ਕਬੀਰ ਜੀ ਕਹਿਣ ਲੱਗੇ ਸਵਾਮੀ ਜੀ ਉਹ ਜਿਹੜਾ ਕੰਠੀ ਦਾ ਉੱਪਰਲਾ ਗਲਾ ਜਿਹੜਾ ਉਹ ਖੋਲਦੇ ਹੋ ਤੇ ਖੋਲ ਕੇ ਪਾ ਦਿਓ, ਪਿਆਲਾ ਖੋ ਸ੍ਰੀ ਵਾ। ਸਿਰ ਦੇ ਉਪਰੋਂ ਦੀ ਪਾਵਾਂਗੇ ਤਾਂ ਜ਼ਿਆਦਾ ਖੁੱਲਾ ਹੋ ਚਾਹੀਦਾ, ਜੇ ਦੋਨਾਂ ਪਾਸਿਓਂ ਖੋਲ ਕੇ ਗਲੇ ਵਿਚ ਪਾ ਦੇਵਾਂਗੇ ਹਾਰ ਤੇ ਜਾਂ ਮਾਲਾ ਤੇ ਗਲਾ ਪਤਲਾ ਹੈ ਪੈ ਜਾਵੇਗਾ। ਤੋ ਸਵਾਮੀ ਜੀ ਨੇ ਆਵਾਜ਼ ਸੁਣ ਲੀਤੀ, ਫਿਰ ਰਿਹਾ ਨਾ ਗਿਆ, ਬਰਦਾਸ਼ਤ ਨਾ ਹੋ ਸਕਿਆ। ਮਾਵਾਂ ਕਿੱਥੇ ਰਹਿੰਦੀਆਂ ਨੇ ਜਦੋਂ ਪੁੱਤ ਜਿੱਤ ਕੇ ਆਉਣ, ਜਦੋਂ ਪੁੱਤਰ ਸਫਲਤਾ ਨਾਲ ਘਰ ਵਾਪਸ ਮੁੜਨ, ਫਿਰ ਨਹੀਂ ਮਾਵਾਂ ਤੋਂ ਰਿਹਾ ਜਾਂਦਾ, ਪਿਆਲਾ ਖੋ ਸ੍ਰੀ। ਫਿਰ ਉਹ ਏਅਰਪੋਰਟ ਦੀ ਤਰਫ ਦੌੜਦੀਆਂ ਨੇ, ਇੰਤਜ਼ਾਰ ਨਹੀਂ ਹੁੰਦੀ, ਫਿਰ ਉਡੀਕ ਨਹੀਂ ਹੁੰਦੀ। ਸਵਾਮੀ ਰਾਮਾਨੰਦ ਜੀ ਤੋਂ ਫਿਰ ਆਪਣੀ ਕੁਟੀਆ ਵਿਚ ਬੈਠੇ ਨਾ ਰਿਹਾ ਗਿਆ, ਉੱਠੇ ਦੌੜ ਕੇ ਭਗਤ ਕਬੀਰ ਜੀ ਨੂੰ ਗਲੇ ਲਗਾ ਲਿਆ ਤੇ ਕਹਿਣ ਲੱਗੇ, ਕਬੀਰ ਤੂੰ ਇਹ ਕਿੱਥੋਂ ਪ੍ਰਾਪਤ ਕੀਤਾ ਹੈ? ਕਹਿਣ ਲੱਗੇ ਜੀ ਤੁਹਾਡੀ ਕਿਰਪਾਲਤਾ ਨਾਲ। ਕਹਿਣ ਲੱਗੇ ਕਦੋਂ? ਕਹਿਣ ਲੱਗੇ ਬਸ ਉਦੋਂ ਹੀ ਉਪਦੇਸ਼ ਪ੍ਰਾਪਤ ਹੋਇਆ ਸੀ ਜਦੋਂ ਤੁਸਾਂ ਕਿਸੇ ਨੂੰ ਪੌੜੀ ਤੇ ਕਦਮਾਂ ਦੀ ਠੋਕਰ ਮਾਰ ਕੇ ਕਿਹਾ ਸੀ ਰਾਮ ਕੇ ਰਾਮ ਕਹੋ, ਉਹ ਮੈਂ ਹੀ ਤੇ ਸਾਂ। ਤਬਦੀਲ ਹੋ ਚੁੱਕਾ ਥਾ ਮੈਂ ਪੱਥਰ ਕੀ ਸ਼ਕਲ ਮੈਂ, ਯਹ ਕੌਣ ਮੇਰੇ ਜਿਸਮ ਕੋ ਛੂ ਕਰ ਚਲਾ ਗਿਆ, ਨਵੀਂ ਜ਼ਿੰਦਗੀ ਦੇ ਦਿੱਤੀ। ਤਦ ਭਗਤ ਕਬੀਰ ਜੀ ਨੂੰ ਬਖਸ਼ਿਸ਼ ਪ੍ਰਾਪਤ ਹੋ ਗਈ, ਨਾਮ ਪ੍ਰਾਪਤ ਹੋ ਗਿਆ। ਕਮਾਈ ਦੇ ਨਾਲ ਜਿੱਥੇ ਸਵਾਮੀ ਰਾਮਾਨੰਦ ਜੀ ਲੰਬੇਰੇ ਸਮੇਂ ਤੋਂ ਪਹੁੰਚੇ ਸਨ, ਉੱਥੇ ਸਹਿਜੇ ਭਗਤ ਕਬੀਰ ਨਾਮ ਦੀ ਕਮਾਈ ਕਰਕੇ ਪਹੁੰਚ ਚੁੱਕੇ ਨੇ। ਇਉਂ ਘਰ ਘਰ ਪ੍ਰਣਾਮ ਸਵਾਮੀ ਰਾਮਾਨੰਦ ਜੀ ਵਾਂਗ, ਘਰ ਘਰ ਸਰੀਰ ਸਰੀਰ ਵਿਚ, ਹਿਰਦੇ ਹਿਰਦੇ ਵਿਚ। ਯੋਗੀ ਲੋਕ ਸਾਧਨਾ ਕਰਨ ਵਾਲੇ ਤੈਨੂੰ ਆਪਣੇ ਹਿਰਦੇ ਵਿਚ ਵਸਾ ਕੇ, ਹਿਰਦੇ ਦੇ ਘਰ ਵਿਚ ਬੈਠਾ ਕੇ, ਹਿਰਦੇ ਦੇ ਅੰਦਰ ਟਿਕਾ ਕੇ ਤੈਨੂੰ ਨਮਸਕਾਰ ਕਰਦੇ ਨੇ, ਤੈਨੂੰ ਸਜਦਾ ਕਰਦੇ ਨੇ, ਮੱਥਾ ਟੇਕਦੇ ਨੇ।
ਚਿਤ ਚਰਨ ਨਾਮ
ਤੇ ਇਉਂ ਤੇਰੇ ਪਿਆਰਿਆਂ ਨੇ ਚਿਤ ਚਰਨ ਨਾਮ ਤੇਰੇ ਚਰਨਾਂ ਨੂੰ ਕਹਿੰਦੇ ਨੇ ਆਪਣੇ ਚਿੱਤ ਵਿਚ ਵਸਾਇਆ ਹੋਇਆ, ਤੇਰੇ ਨਾਮ ਵਿਚ ਆਪਣੇ ਚਿੱਤ ਨੂੰ ਟਿਕਾਇਆ ਹੋਇਆ। ਚਿੱਤ ਹੈ ਚਿੱਤ ਸਮਾਏ ਤਾਂ ਹੋ ਗਏ ਰੰਗ ਘਨਾ, ਹਰੇ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੱਚ ਤਨਾ। ਹੁਣ ਹੈ ਮਹੱਲਾ ਪੰਜਵਾਂ, ਚਿੱਤ ਹੀ ਤਾਂ ਟਿਕਾਣਾ, ਚਿੱਤ ਹੀ ਤੇ ਜੋੜਨਾ। ਜੇ ਚਿੱਤ ਨਾਮ ਵਿਚ ਟਿਕ ਜਾਵੇ, ਸਵਾਸ ਸਵਾਸ ਸਿਮਰਨ ਕਰੀਏ ਗੁਰੂ ਕਾ ਹੁਕਮ ਹੈ। ਇਕ ਜਨਮ ਹੀ ਨਹੀਂ ਕਰੋੜਾਂ ਜਨਮ ਵੀ ਜੇ ਪ੍ਰਾਪਤ ਹੋ ਜਾਣ ਉਹਦਾ ਸਿਮਰਨ ਕਰੀਏ ਤੇ ਬਖਸ਼ਿਸ਼ ਹੈ, ਪਰ ਜੇ ਨਾ ਵੀ ਹੋ ਸਕੇ ਕਿਤੇ ਇਕ ਮਨ ਇਕ ਚਿੱਤ ਹੋ ਕੇ ਇਕ ਵਾਰੀ ਵੀ ਕਹਿ ਦਈਏ ਸ੍ਰੀ ਵਾਹਿਗੁਰੂ, ਇੰਨਾ ਹੀ ਕਾਫੀ ਹੈ, ਇੰਨਾ ਹੀ ਬਹੁਤ ਹੈ। ਇਕ ਚਿੱਤ ਜੇ ਇਕ ਛਿੰਨ ਧਿਆਇਓ ਕਾਲ ਫਾਸ ਕੇ ਬੀਤ ਨਾ ਆਇਓ, ਦਸਮ ਗ੍ਰੰਥ ਅਕਾਲ ਉਸਤ। ਫਿਰ ਜੋ ਕੱਲ ਕੋ ਇਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਦਸਮ ਗ੍ਰੰਥ ਚੌਪੀ ਸਾਹਿਬ। ਇਕ ਵਾਰੀ ਮਨ ਤੇ ਚੇਤੇ ਇਕਾਗਰ ਕਰਕੇ ਕੋਈ ਆਖੇ, ਤੁਸੀਂ ਵੀ ਸਾਰੇ ਆਖੋ ਸ੍ਰੀ ਵਾਹ। ਕਹਿੰਦੇ ਨੇ ਕਿ ਚਿੱਤ ਚਰਨ ਨਾਮ ਤੇਰੇ ਪਿਆਰਿਆਂ ਨੇ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਦਿੱਤਾ ਹੈ, ਜੋੜ ਦਿੱਤਾ ਹੈ, ਤੇ ਤੇਰੇ ਨਾਮ ਵਿਚ ਆਪਣੇ ਚਿੱਤ ਨੂੰ ਟਿਕਾਇਆ ਹੋਇਆ ਹੈ। ਯਾਨੀ ਉਹਨਾਂ ਦੇ ਚਿੱਤ ਵਿਚ ਤੇਰੇ ਚਰਨ ਤੇ ਤੇਰਾ ਨਾਮ ਹੀ ਵਸਿਆ ਹੋਇਆ ਹੈ। ਮੰਗ ਜੋ ਉਹਨਾਂ ਨੇ ਇਹੋ ਕੀਤੀ ਸੀ, ਨਾ ਤਾਂ ਰਾਜ ਚਾਹੀਦਾ ਨਾ ਸਵਰਗ ਦੀਆਂ ਮੁਕਤੀਆਂ ਚਾਹੀਦੀਆਂ ਨੇ, ਕਿਉਂਕਿ ਉਹੀ ਬੜੀ ਵਿਚਾਰ ਜੋ ਸਪਸ਼ਟਤਾ ਦੇ ਨਾਲ ਵਰਣਨ ਕੀਤੀ ਹੈ ਹਜ਼ੂਰ ਨੇ ਪਵਿੱਤਰ ਬਾਣੀ ਅੰਦਰ, ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੇ। ਕਲਿਆਣ ਮਹੱਲਾ ਪੰਜਵਾਂ, ਹਰੀ ਤੇਰੇ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹ ਮੁਕਤੀਆਂ ਨਹੀਂ ਮੰਗਦੇ, ਉਹਨਾਂ ਨੂੰ ਮੁਕਤੀ ਦੀ ਜ਼ਰੂਰਤ ਨਹੀਂ, ਉਹ ਤੇਰਾ ਦਰਸ਼ਨ ਮੰਗਦੇ ਨੇ, ਉਹ ਤੇਰਾ ਦੀਦਾਰ ਮੰਗਦੇ ਨੇ। ਤੋ ਉਹਨਾਂ ਨੇ ਬੇਨਤੀ ਕੀਤੀ, ਰਾਜ ਨ ਚਾਹ ਮੁਕਤ ਨ ਚਾਹ ਮਨ ਪ੍ਰੀਤ ਚਰਨ ਕਮਲਾਰੇ। ਦੇਵ ਗੰਧਾਰੀ ਮਹੱਲਾ ਪੰਜਵਾਂ, ਤੇ ਫਿਰ ਉਹਨਾਂ ਦੇ ਚਿੱਤ ਵਿਚ ਤੇਰੇ ਚਰਨ ਵਸ ਗਏ, ਉਹਨਾਂ ਦੇ ਚਰਨਾਂ ਉਹਨਾਂ ਦੇ ਚਿੱਤ ਵਿਚ ਤੇਰਾ ਨਾਮ ਵਸ ਗਿਆ, ਚਿੱਤ ਚਰਨ ਨਾਮ। ਬਿਨਾਂ ਤੇਰੇ ਪਿਆਰਿਆਂ ਦੇ ਚਿੱਤ ਵਿਚ ਤੇਰੇ ਚਰਨ ਵਸੇ ਨੇ, ਤੇਰਾ ਨਾਮ ਵਸਿਆ ਹੋਇਆ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦਾ ਭਾਵ ਇਸ ਤਰ੍ਹਾਂ ਵੀ ਵਿਤਰੇਕ ਢੰਗ ਨਾਲ ਬਿਆਨ ਕਰਦੇ ਸਨ, ਕਿਉਂਕਿ ਗੁਰਮਤ ਵਿਚ ਨਾ ਗੁਣ ਤੇ ਪੁਨ ਸਾ ਗੁਣ ਤੇ ਗੁਰ ਕੇ ਮਤ ਮੈਂ ਵੱਡ ਨਾਮ ਪਛਾਨੋ। ਸ੍ਰੀ ਗੁਰ ਪ੍ਰਤਾਪ ਸੂਤ ਗ੍ਰੰਥ ਭਾਈ ਸੰਤੋਖ ਸਿੰਘ ਜੀ ਪਿਆਲਾ ਖੋ ਸ੍ਰੀ ਗੁਰ ਭਾਈ ਸਾਹਿਬ ਗੁਰਮਤ ਦੇ ਕੁਝ ਵਿਚਾਰ ਨੂੰ ਬੜੇ ਡੂੰਘੇ ਭਾਵ ਦੇ ਨਾਲ ਵਰਣਨ ਕਰ ਰਹੇ ਨੇ। ਉਹ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰਗੁਣ ਸਰੀਰ ਨਾਲੋਂ ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਿਰਾਕਾਰ ਰੂਪ ਨਾਲੋਂ ਨਾਮ ਦਾ ਰੂਪ ਵੱਡਾ, ਨਾਮ ਰੂਪ ਉਹਦਾ ਵੱਡਾ, ਨਾਮ ਰੂਪ ਸਦੈਵੀ ਹੈ। ਇਸ ਵਾਸਤੇ ਮਹਾਂਕਵੀ ਜੀ ਕਹਿੰਦੇ ਨੇ ਗੁਰੂ ਕੇ ਮਤ ਵਿਚ ਗੁਰੂ ਦੇ ਵਿਚਾਰ ਮੁਤਾਬਿਕ ਗੁਰਮਤ ਅੰਦਰ ਨਾਮ ਵੱਡਾ ਹੈ, ਨਾ ਕੋਈ ਸ਼ਰੀਰ ਵੱਡਾ ਹੈ, ਨਾ ਕੋਈ ਤਸਵੀਰ ਵੱਡੀ ਹੈ, ਨਾ ਕੋਈ ਸ਼ਰੀਰ ਵੱਡਾ ਹੈ, ਨਾ ਕੋਈ ਤਸਵੀਰ ਵੱਡੀ ਹੈ। ਨਿਰਗੁਣ ਤੇ ਸਰਗੁਣ ਦੋਨਾਂ ਤੋਂ ਨਾਮ ਦੀ ਮਹਿਮਾ, ਚਿੱਤ ਚਰਨ ਨਾਮ। ਮਹਾਂਪੁਰਸ਼ ਜੋ ਭਾਵ ਬਿਆਨ ਕਰਦੇ ਸਨ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਮ ਦਾ ਚਿੱਤ ਵਿਚ ਵਸ ਜਾਣਾ ਹੀ ਤੇਰੇ ਚਰਨਾਂ ਦਾ ਹਿਰਦੇ ਤੇ ਚਿੱਤ ਵਿਚ ਵਸਣਾ, ਤੇਰੇ ਨਾਮ ਨੂੰ ਆਪਣੇ ਚਿੱਤ ਵਿਚ ਟਿਕਾਣਾ, ਤੇਰੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਟਿਕਾਣਾ ਹੈ। ਕਿਉਂਕਿ ਅਸਲ ਤੇਰਾ ਰੂਪ, ਅਸਲ ਤੇਰਾ ਸ਼ਰੀਰ ਤੇ ਸ਼ਰੀਰ ਨਾਲ ਸੰਬੰਧਿਤ ਚਰਨ ਤੇਰਾ ਨਾਮ ਹੀ ਤਾਂ ਹੈ। ਇਸੇ ਕਰਕੇ ਜਿੱਥੇ ਨਿਰਗੁਣ ਤੇ ਸਰਗੁਣ ਦੋਨਾਂ ਦਾ ਵਰਣਨ ਕੀਤਾ ਹੈ, ਅਖੀਰ ਤੇ ਇਹ ਵਿਚਾਰ ਦਿੱਤੀ ਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੀ ਕਉ ਹੋਏ ਜਾਤੇ ਤੇਰੇ ਨਾਏ ਵਾਸਾ। ਧਨਾਸਰੀ ਮਹੱਲਾ ਪਹਿਲਾ ਆਰਤੀ ਸੋਹਿਲਾ। ਨਾਮ ਦੀ ਬਖਸ਼ਿਸ਼ ਕਰ, ਤੇਰੇ ਨਿਰਗੁਣ ਤੇਰੇ ਸਰਗੁਣ ਦੋਨਾਂ ਰੂਪਾਂ ਦੇ ਧਿਆਨ ਨਾਲੋਂ ਨਾਮ ਦਾ ਧਿਆਨ ਵਧੀਕ ਹੈ, ਨਾਮ ਦਾ ਧਿਆਨ ਹੀ ਉੱਤਮ ਹੈ। ਕਿਉਂਕਿ ਸ਼ਬਦ ਤੇ ਸੁਰਤ ਦੋਨਾਂ ਦਾ ਜਦੋਂ ਤੱਕ ਸੰਬੰਧ ਨਹੀਂ ਹੁੰਦਾ ਉਦੋਂ ਤੱਕ ਬਾਤ ਨਹੀਂ ਬਣਦੀ। ਚਾਲਾ ਸ੍ਰੀ ਵਾ, ਜਦੋਂ ਤੱਕ ਸੁਰਤੀ ਜਿਹੜੀ ਏ ਸ਼ਬਦ ਵਿਚ ਨਹੀਂ ਜੁੜਦੀ, ਉਦੋਂ ਤੱਕ ਸੁਰਤੀ ਨੂੰ ਉਸ ਬ੍ਰਹਮ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਪ੍ਰਾਪਤ ਹੁੰਦੀ। ਭਾਵੇਂ ਵੇਦਾਂਤ ਵਾਲਿਆਂ ਨੇ ਇਹ ਕਿਹਾ, ਮਤ ਨਾ ਲਖੈ ਜਿਹ ਮਤ ਲਖੈ ਵਿਚਾਰ ਸਾਗਰ। ਅਖੀਆ ਦੁਨੀਆਂ ਵਾਲੀ ਮਤ ਉਹਨੂੰ ਨਹੀਂ ਜਾਣ ਸਕਦੀ, ਦੁਨੀਆਂ ਵਾਲੀ ਮਤ ਉਹਨੂੰ ਨਹੀਂ ਪਹਿਚਾਣ ਸਕਦੀ, ਪਰ ਮਤ ਦੇਖ ਸਕਦੀ ਏ। ਕਿਹੜੀ ਮਤ, ਕਿਹੜੀ ਸੁਰਤੀ ਜਿਸ ਦਾ ਸ਼ਬਦ ਨਾਲ ਸੰਜੋਗ ਹੋ ਗਿਆ। ਚਾਲਾ ਸ੍ਰੀ ਵਾ, ਜਦੋਂ ਸ਼ਬਦ ਨਾਲ ਸੰਜੋਗ ਹੋਇਆ, ਜਦੋਂ ਸੁਰਤੀ ਸ਼ਬਦ ਵਿਚ ਜੁੜੀ, ਕਾਗਜ਼ ਦੀ ਪਤੰਗ ਅਖੇ ਆ ਨੀਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮਦੇ ਭਰਮੀ ਅਲੇ ਰਾਮ ਕਲੀ ਭਗਤ ਨਾਮਦੇਵ ਜੀ। ਪਿਆਲਾ ਖੋ ਸ੍ਰੀ ਵਾਹਿ, ਕਹਿੰਦੇ ਨੇ ਕਾਗਜ਼ ਲਿਆ ਕੇ ਪਤੰਗ ਕੱਟ ਲਈ ਸੀ, ਪਤੰਗ ਆਪਣੇ ਆਪ ਤਾਂ ਉੱਡੇਗੀ ਕੋਈ ਨੀ, ਆਸਮਾਨ ਤੱਕ ਪਹੁੰਚੇਗੀ ਵੀ ਕੋਈ ਨਹੀਂ, ਉਹਨੂੰ ਜ਼ਰੂਰਤ ਹੈ ਡੋਰ ਦੀ, ਤਾਗੇ ਦੀ। ਤੇ ਇਹਦੇ ਨਾਲ ਨਾਲ ਸਿਆਣੇ ਪਤੰਗ ਉਡਾਣ ਵਾਲੇ ਕਿਸੇ ਪਤੰਗਬਾਜ਼ ਦੀ ਵੀ ਜ਼ਰੂਰਤ ਹੈ। ਡੋਰ ਹੋਵੇ, ਦੂਸਰੇ ਪਾਸੇ ਥੋੜੀ ਥੋੜੀ ਹਵਾ ਵੀ ਚਲਦੀ ਹੋਵੇ, ਤੇ ਤੀਸਰਾ ਚਲਾਉਣ ਵਾਲਾ ਠੀਕ ਧਿਆਨ ਤੇ ਤਰੀਕੇ ਨਾਲ ਉਸਨੂੰ ਚਲਾਵੇ, ਤਾਂ ਇੱਕ ਛੋਟੀ ਜਿਹੀ ਪਤੰਗ ਆਸਮਾਨ ਦੀ ਸ਼ੋਅ ਪ੍ਰਾਪਤ ਕਰਨ ਤੱਕ ਉੱਚੀ ਹੋ ਜਾਂਦੀ ਏ। ਇਸੇ ਤਰ੍ਹਾਂ ਉਹੀ ਸੁਰਤੀ ਜਿਹੜੀ ਪਦਾਰਥਾਂ ਵਾਲੇ ਪਾਸੇ ਲੱਗੀ, ਜਿਹੜੀ ਦੁਨੀਆਂ ਦੇ ਮਾਨ ਤਾਨ ਵੱਲ ਲੱਗੀ ਹੋਈ, ਜੋ ਦੁਨੀਆਂ ਦੀ ਉਸਤਤੀ ਤੇ ਨਿੰਦਿਆ ਵਿਚ ਗਲਤਾਨ ਹੋਈ ਹੋਈ ਸੀ, ਇਸ ਚਿੱਕੜ ਵਿਚੋਂ ਹੀ ਨਿਕਲਦੀ ਨਹੀਂ ਸੀ। ਕਿਉਂਕਿ ਕਈ ਵਾਰੀ ਕਈਆਂ ਦੀਆਂ ਪਤੰਗਾਂ ਉੱਡਦਿਆਂ ਹੀ ਉਹ ਜਾ ਕੇ ਪਾਣੀ ਵਿਚ ਜਾਂ ਚਿੱਕੜ ਵਿਚ ਗਿਰ ਜਾਂਦੀਆਂ ਨੇ ਜਾਂ ਧਰਤੀ ਤੇ ਡਿੱਗ ਜਾਂਦੀਆਂ ਨੇ। ਇਵੇਂ ਦੁਨੀਆਂ ਦਾ ਤਿਆਗ ਤੇ ਬਹੁਤ ਲੋਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਤਿਆਗ ਬਹੁਤਾ ਲੰਬਾ ਸਾਰਥਕ ਨਹੀਂ ਹੁੰਦਾ। ਸੁਰਤੀ ਆਰੰਭਕ ਸਮੇਂ ਵਿਚ ਹੀ ਪਦਾਰਥਾਂ ਵਿਚ ਡਿੱਗ ਪੈਂਦੀ ਏ, ਪਰ ਜਦੋਂ ਗੁਰੂ ਕਿਰਪਾਲਤਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤੇ ਕੋਈ ਜੇ ਸ਼ਬਦ ਵਿਚ ਆਪਣੀ ਸੁਰਤੀ ਨੂੰ ਜੋੜ ਦੇਵੇ, ਫਿਰ ਇਹੋ ਸੁਰਤੀ ਜਿਹੜੀ ਦੁਨੀਆਂ ਦੀਆਂ ਨੀਵੀਆਂ ਗੱਲਾਂ ਸੋਚਦੀ ਏ, ਮਤਾ ਵਿਸ਼ਤੰ ਬ੍ਰਹਮ ਕਹਿੰਦੇ ਨੇ, ਉਹ ਮਤ ਬ੍ਰਹਮ ਦਾ ਨਿਰਣਾ ਕਰਦੀ ਏ। ਸ਼ਾਮ ਵੇਦ ਕਠ ਉਪਨਿਸ਼ਿਤ ਪਿਆਲਾ ਖੋ ਸ੍ਰੀ, ਉਹ ਬ੍ਰਹਮ ਦਾ ਨਿਰਣਾ ਕਰੇਗੀ ਕਿ ਬ੍ਰਹਮ ਕਿਹੋ ਜਿਹਾ ਹੈ, ਫਿਰ ਉਹ ਇੱਥੇ ਆਵੇਗੀ ਕਿ ਨਾਗੁਣ ਤੇ ਪੁਨ ਸਾਗੁਣ ਤੇ ਗੁਰ ਕੇ ਮਤ ਮੈਂ ਵੱਡ ਨਾਮ ਪਛਾਨੋ। ਨਾਮ ਵੱਡਾ ਹੈ ਚਿੱਤ ਚਰਨ ਨਾਮ। ਹੇ ਅਕਾਲ ਪੁਰਖ ਵਾਹਿਗੁਰੂ, ਚਿੱਤ ਵਿਚ ਤੇਰੇ ਨਾਮ ਨੂੰ ਵਸਾਣਾ ਹੀ ਤੇਰੇ ਚਰਨਾਂ ਦਾ ਚਿੱਤ ਵਿਚ ਵਸਾਣਾ ਹੈ। ਇਉਂ ਤੇਰੇ ਪਿਆਰੇ ਤੇਰੇ ਨਾਮ ਦੀ ਕਮਾਈ ਕਰਦੇ ਰਹਿੰਦੇ, ਤੇਰੇ ਨਾਮ ਵਿਚ ਆਪਣੀ ਸੁਰਤੀ ਆਪਣਾ ਮਨ ਆਪਣੀ ਵਿਰਤੀ ਟਿਕਾਉਂਦੇ ਨੇ ਜੋੜਦੇ ਨੇ। ਲੱਖੋ ਸ੍ਰੀ ਵਾਸੀ ਜੀ,
ਅਨਛਿਜਗਾਤ
ਹੇ ਅਕਾਲ ਪੁਰਖ ਵਾਹਿਗੁਰੂ, ਅਨਛਿਜਗਾਤ ਤੇਰਾ ਜੋ ਸ਼ਰੀਰ ਹੈ ਉਹ ਨਾਸ਼ ਤੋਂ ਰਹਿਤ ਹੈ, ਛਿਜਣ ਨਾਸ਼, ਨਾਸ਼ ਤੋਂ ਰਹਿਤ ਹੈ ਤੇਰਾ ਗਾਤ ਸ਼ਰੀਰ। ਗਾਤ ਸ਼ਰੀਰ ਨੂੰ ਕਹਿੰਦੇ ਨੇ, ਤੇਰਾ ਸਰੀਰ ਨਾਸ਼ ਤੋਂ ਰਹਿਤ ਹੈ, ਤੇਰਾ ਸਰੀਰ ਕਦੇ ਨਾਸ਼ ਨਹੀਂ ਹੋਇਆ, ਤੇਰੇ ਸਰੀਰ ਨੂੰ ਕਦੇ ਕੋਈ ਨਾਸ਼ ਨਹੀਂ ਕਰ ਸਕਿਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਸ਼ਬਦ ਹੈ। ਸਰਸੰਦ ਆਗਾਸ ਕਹੋ ਕਿ ਉਹ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ ਵਾਹੇ ਦਿੜ ਜਾਣ। ਕਾਨੜੇ ਕੀ ਵਾਰ ਮਹੱਲਾ ਚੌਥਾ। ਜੇ ਕੋਈ ਮਨੁੱਖ ਆਕਾਸ਼ ਦੀ ਤਰਫ ਤੀਰ ਚਲਾਵੇ ਭਲਾ ਲੱਗ ਜਾਵੇਗਾ, ਉਲਟਾ ਜਿਸ ਮਨੁੱਖ ਨੇ ਤੀਰ ਛੱਡਿਆ ਉਹਨੂੰ ਆ ਕੇ ਲੱਗਦਾ। ਇਸੇ ਹੀ ਤਰ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੀ ਤਰਫ ਤੀਰ ਚਲਾਏ, ਵਾਹਿਗੁਰੂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ, ਵਾਹਿਗੁਰੂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਯਤਨ ਕੀਤਾ, ਉਹਨਾਂ ਦਾ ਖੁਦ ਆਪਣਾ ਨਾਮੋ ਨਿਸ਼ਾਨ ਮਿਟ ਗਿਆ, ਉਹ ਖਤਮ ਹੋ ਗਿਆ, ਕਾਇਮ ਨਾ ਰਹਿ ਸਕੇ। ਪਰ ਤੂੰ ਅਨਸਿਜ ਗਾਤ, ਤੇਰਾ ਸਰੀਰ ਨਾਸ਼ ਤੋਂ ਰਹਿਤ ਹੈ, ਤੇਰਾ ਸਰੀਰ ਨਾਸ਼ ਨਹੀਂ ਹੁੰਦਾ।
ਆਜਜ ਨਾ ਬਾਤ,
ਹੇ ਅਕਾਲ ਪੁਰਖ ਵਾਹਿਗੁਰੂ, ਆਜਜ ਨਾ ਬਾਤ ਇੱਕ ਪੱਖ ਹੈ। ਗੁਰਮਤ ਨੇ ਹਰ ਮਨੁੱਖ ਦੇ ਪੇਸ਼ ਸਤਿਕਾਰ ਨਾਲ ਆਉਣ ਦਾ ਸਾਨੂੰ ਇੱਕ ਤਰੀਕਾ ਦੱਸਿਆ, ਸਾਨੂੰ ਇੱਕ ਢੰਗ ਦੱਸਿਆ ਹੈ। ਗੁਰੂ ਦਾ ਸਿੱਖ ਜਦੋਂ ਵੀ ਕਿਸੇ ਨੂੰ ਮਿਲੇ, ਪਿਆਰ ਨਾਲ ਮਿਲੇ, ਸਤਿਕਾਰ ਨਾਲ ਮਿਲੇ ਔਰ ਨੰਮਰ ਭਾਵ ਦੇ ਨਾਲ ਮਿਲੇ। ਪਰ ਦੂਸਰਾ ਪੱਖ ਇਹ ਹੈ ਕਿ ਉਹ ਹਰ ਆਦਮੀ ਵਿੱਚ, ਹਰ ਆਦਮੀ ਦੇ ਅੱਗੇ ਬਿਨਾਂ ਮਤਲਬ ਤੋਂ, ਬਿਨਾਂ ਕਾਰਨ ਤੋਂ ਐਵੇਂ ਹੀ ਨਾ ਦੰਦੀਆਂ ਕੱਢਦਾ ਰਹੇ, ਐਵੇਂ ਨਾ ਲੇਲੜੀਆਂ ਕੱਢਦਾ ਰਹੇ। ਪੰਜਾਬ ਦੇ ਲੋਕ ਕਹਿੰਦੇ ਐਵੇਂ ਨਾ ਯਈ ਯਈ ਕਰਦਾ ਰਹੇ। ਪਿਆਰ ਲੱਖ ਖੁਸ਼ਾਮਦੀ, ਕਿਸੇ ਦੀ ਇੱਜ਼ਤ ਕਰਨੀ ਇੱਕ ਹੋਰ ਪੱਖ, ਕਿਸੇ ਦੀ ਖੁਸ਼ਾਮਦ ਕਰਨੀ ਇੱਕ ਹੋਰ ਪੱਖ ਹੈ। ਗੁਰਮਤ ਨੇ ਸਤਿਕਾਰ ਮਨੁੱਖ ਦਾ ਸਨਮਾਨ ਕਰਨਾ ਸਿਖਾਇਆ, ਪਰ ਹਰ ਮਨੁੱਖ ਦੇ ਸਾਹਮਣੇ ਖੁਸ਼ਾਮਦ ਕਰਨ ਤੋਂ ਰੋਕਿਆ ਵੀ ਖੁਸ਼ਾਮਦ ਨਹੀਂ ਕਰਨੀ। ਜਦੋਂ ਵੀ ਚੁੱਕਣਾ ਹੈ ਪਰਮੇਸ਼ਵਰ ਦੇ ਸਾਹਮਣੇ ਚੁੱਕਣਾ, ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਸਿਰ ਚੁਕਾਉਣਾ, ਕਿਉਂਕਿ ਪਰਿਯੈ ਨਹੀਂ ਆਣ ਕੇ ਪਾਇਨ ਪੈ, ਹਰ ਕੇ ਗੁਰ ਕੇ ਦਿਜ ਕੇ ਪਰਿਯੈ। ਕ੍ਰਿਸ਼ਨ ਅਵਤਾਰ ਦਸਮ ਗ੍ਰੰਥ ਕਹਿੰਦੇ ਨੇ ਰਾਜਾ ਖੜਗ ਸਿੰਘ ਨੇ ਭਗਵਾਨ ਕ੍ਰਿਸ਼ਨ ਨੂੰ ਕਿਹਾ ਸੀ, ਐ ਭਗਵਾਨ ਤੁਸੀਂ ਤੇ ਭਗਵਾਨ ਹੋ, ਸਮੇਂ ਦੇ ਅਵਤਾਰ ਹੋ, ਤੁਸੀਂ ਹਰ ਬੰਦੇ ਦੇ ਸਾਹਮਣੇ ਕਿਉਂ ਝੁਕ ਝੁਕੇ ਖੁਸ਼ਾਮਦ ਕਰ ਰਹੇ ਹੋ? ਮੇਰੀ ਖੁਸ਼ਾਮਦ ਤੁਹਾਨੂੰ ਕੀ ਕੁਝ ਦੇ ਸਕੇਗੀ? ਜੇ ਤੁਸੀਂ ਝੁਕਣਾ ਹੀ ਚਾਹੁੰਦੇ ਹੋ, ਸਿਰ ਝੁਕਾਉਣਾ ਹੀ ਚਾਹੁੰਦੇ ਹੋ, ਤੇ ਵਾਹਿਗੁਰੂ ਦੇ ਕਦਮਾਂ ਤੇ ਝੁਕੋ। ਪਿਆਰ ਲੱਖੋ ਸ੍ਰੀ ਕਥਾ ਤਾਂ ਲੰਬੀ ਹੈ, ਉਹ ਇਸ ਦੀ ਵਿਆਖਿਆ ਨਹੀਂ ਕਰਦੇ। ਸਿਰਫ ਹਜ਼ੂਰ ਨੇ ਜੋ ਪ੍ਰਮਾਣ ਦਿੱਤਾ ਹੈ ਇਸ ਕਥਾ ਦਾ, ਰਾਜੇ ਖੜਗ ਸਿੰਘ ਦੀ ਕਥਾ ਦਾ ਵਰਣਨ ਕਰਦੇ ਆ, ਜੋ ਹਜ਼ੂਰ ਨੇ ਸ਼ਬਦ ਕਹੇ ਨੇ, ਪਰਿਯੈ ਨਹੀਂ ਆਣ ਕੇ ਪਾਇਨ ਪੇ, ਹਰ ਕੇ ਦਿਜ ਕੇ ਗੁਰ ਕੇ ਪਰਿਯੈ। ਕ੍ਰਿਸ਼ਨ ਅਵਤਾਰ ਦਸਮ ਗ੍ਰੰਥ। ਜਦੋਂ ਵੀ ਚੁਕੀਏ, ਜਦੋਂ ਵੀ ਸਨਮਾਨ ਕਰੀਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕਰੀਏ। ਮਨੁੱਖ ਦੀ ਕੀਤੀ ਹੋਈ ਖੁਸ਼ਾਮਦ ਕੋਈ ਬਹੁਤਾ ਲਾਭ ਨਹੀਂ ਪਹੁੰਚਾ ਸਕੇ। ਮਨੁੱਖ ਦੀ ਕਿਤਨੀ ਵੀ ਖੁਸ਼ਾਮਦ ਕਰ ਲਈਏ, ਜਿਸ ਦਿਨ ਇੱਕ ਦਿਨ ਨਾ ਖੁਸ਼ਾਮਦ ਕੀਤੀ ਤਾਂ ਗੱਲ ਹੀ ਨਹੀਂ ਬਣਨੀ। ਪਹਿਲਾਂ ਪਰ ਕਰੀਏ ਕਿ ਖੁਸ਼ਾਮਦ ਕਰਨੀ ਪੈਂਦੀ ਏ। ਪਹਿਲਾਂ ਖੋ ਸ੍ਰੀ ਵਾਹ ਬੇਨਤੀ ਕਰ ਰਿਹਾ ਸਾਂ। ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਪਾਵਨ ਪਵਿੱਤਰ ਬਾਣੀ ਅੰਦਰ, ਆਜਜ ਨਾ ਬਾਤ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕੋਈ ਵੀ ਬਾਤ ਗੱਲ ਆਜਜ਼ਤਾ ਵਾਲੀ, ਅਧੀਨਤਾ ਵਾਲੀ, ਗਰੀਬਤਾ ਵਾਲੀ, ਕੰਗਾਲਤਾ ਵਾਲੀ ਨਹੀਂ, ਬੇਸਰੋ ਸਾਮਾਨੀ ਦੇ ਹਾਲਾਤਾਂ ਵਿੱਚ ਆਪ ਨੇ ਇਹ ਵਿਚਾਰ ਕਹੀ। ਮਾਨਾ ਕਿ ਮੇਰੇ ਪਾਸ ਮੈਂ ਅਬ ਧਨ ਵੀ ਨਹੀਂ ਹੈ, ਬੇਸਰੋ ਸਾਮਾਨੀ ਦੇ ਹਾਲਾਤਾਂ ਵਿੱਚ, ਜਦੋਂ ਕਿਤਨੇ ਮਹੀਨੇ ਲੰਗਰ ਵੀ ਨਹੀਂ ਸੀ ਪ੍ਰਾਪਤ ਹੋਇਆ, ਪੇਸ਼ਕਸ਼ ਹੋਈ ਸੀ ਸਮਝੌਤਾ ਕਰ ਲਓ। ਚੱਲਣਾ ਖੋ ਸ੍ਰੀ ਵਾਹ ਪੇਸ਼ਕਸ਼ ਹੋਈ ਸੀ ਸਮਝੌਤਾ ਕਰ ਲਵੋ। ਇੱਕ ਸਮਝੌਤੇ ਹੁੰਦੇ ਨੇ ਹਕੂਮਤਾਂ ਦੀ ਮਰਜ਼ੀ ਦੇ ਮੁਤਾਬਿਕ ਲੋਕ ਝੁਕ ਕੇ ਸਮਝੌਤੇ ਕਰਦੇ ਨੇ, ਤੇ ਕੁਝ ਸਮਝੌਤੇ ਹੁੰਦੇ ਨੇ ਵਿਰੋਧੀਆਂ ਨੂੰ ਝੁਕਾ ਕੇ ਕੀਤੇ ਜਾਂਦੇ ਨੇ। ਪਿਆਲਾ ਖੋ ਸ੍ਰੀ ਵਾਹ ਪਰ ਸਾਡੇ ਲੋਕਾਂ ਨੇ ਜਦੋਂ ਵੀ ਸਮਝੌਤਾ ਕੀਤਾ ਝੁਕ ਕੇ ਕੀਤਾ। ਪਿਆਲਾ ਖੋ ਸ੍ਰੀ ਵਾਹ ਕੌਮ ਨਹੀਂ ਚੁੱਕੀ, ਪੰਥ ਨਹੀਂ ਚੁੱਕਿਆ, ਕੁਝ ਲੋਕ ਝੁਕਦੇ ਰਹੇ। ਪਿਆਲਾ ਖੋ ਸ੍ਰੀ ਵਾਹ ਇਸੇ ਲਈ ਉਹਨਾਂ ਨੂੰ ਪੂਰੀ ਸਫਲਤਾ ਨਾ ਪ੍ਰਾਪਤ ਹੋ ਸਕੀ। ਪਰ ਸਿਆਣੇ ਨੀਤੀ ਵੇਤਾ ਜਦੋਂ ਕੋਈ ਸਮਝੌਤਾ ਕਰਦੇ ਨੇ ਝੁਕਾ ਕੇ ਕਰਦੇ ਨੇ, ਝੁਕ ਕੇ ਨਹੀਂ ਕਰਦੇ। ਪਿਆਲਾ ਖੋ ਸ੍ਰੀ ਵਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸੇ ਮੌਕੇ ਤੇ ਵੀ ਕਦੇ ਕੋਈ ਝੁਕ ਕੇ ਸਮਝੌਤਾ ਨਹੀਂ ਕੀਤਾ। ਪਿੱਛੇ ਜੇ ਬੜੀਆਂ ਮਿਸਾਲਾਂ ਆ ਰਹੀਆਂ ਸਨ ਜੀ ਫਲਾਣੇ ਮੌਕੇ ਤੇ ਸਮਝੌਤਾ ਹੋਇਆ, ਫਲਾਣੇ ਮੌਕੇ ਤੇ ਸਮਝੌਤਾ ਹੋਇਆ, ਪਰ ਸਾਰੀ ਹਿਸਟਰੀ ਫੜ ਕੇ ਦੇਖ ਲਓ, ਸਮਝੌਤਾ ਝੁਕ ਕੇ ਗੁਰੂ ਸਾਹਿਬ ਨੇ ਨਹੀਂ ਕੀਤਾ, ਨਾ ਗੁਰੂ ਕੇ ਸਿੱਖਾਂ ਨੇ ਝੁਕ ਕੇ ਕੀਤਾ। ਜਦੋਂ ਵੀ ਸਮਝੌਤਾ ਕੀਤਾ, ਸਮਝੌਤੇ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ਝੁਕ ਕੇ ਕਰਨਾ ਪਿਆ। ਪਿਆਲਾ ਥੋ ਸ੍ਰੀ ਬੇਨਤੀ ਕਰ ਰਿਹਾ ਸਾਂ, ਇਸ ਪਾਸੇ ਨਾ ਜ਼ਿਆਦਾ ਜਾਂਦਿਆਂ ਹੋਇਆਂ, ਹਜ਼ੂਰ ਨੂੰ ਉਸ ਮੌਕੇ ਤੇ ਪੇਸ਼ਕਸ਼ ਹੋਈ ਸੀ, ਸਮਝੌਤਾ ਕਰ ਲੋ, ਕਿਉਂਕਿ ਤੁਹਾਡੇ ਪਾਸ ਕੁਝ ਨਹੀਂ। ਤਾਂ ਹਜ਼ੂਰ ਨੇ ਕਿਹਾ ਸੀ, ਮਾਨਾ ਕਿ ਮੇਰੇ ਪਾਸ ਮੈਂ ਅਬ ਧਨ ਵੀ ਨਹੀਂ ਹੈ, ਖਾਣੇ ਕੇ ਲਈ ਮੇਰੇ ਪਾਸ ਰਾਸ਼ਨ ਕਾ ਕਣ ਵੀ ਨਹੀਂ ਹੈ, ਮਦਦ ਕੇ ਲਈ ਮੇਰੇ ਪਾਸ ਏਕ ਜਨ ਵੀ ਨਹੀਂ ਹੈ, ਫਾਕੋ ਸੇ ਕੜਾਕੋ ਸੇ ਰਹਤਨ ਵੀ ਨਹੀਂ ਹੈ, ਬਖਸ਼ੀ ਮੇਰੇ ਮਾਲਕ ਕੀ ਵੋ ਸ਼ਕਤੀ ਤੋ ਹੈ ਬਾਕੀ, ਹਿਲ ਜਾਏ ਜਿਸ ਸੇ ਹਿਲ ਵੋ ਭਗਤੀ ਤੋ ਹੈ ਬਾਕੀ, ਚਾਲਾ ਖੋ। ਨਾਮ ਦੀ ਸ਼ਕਤੀ ਸਭ ਤੋਂ ਵੱਡੀ, ਨਾਮ ਦੀ ਬਰਕਤ ਸਭ ਤੋਂ ਵੱਡੀ, ਸਾਰਾ ਸਾਡਾ ਇਤਿਹਾਸ ਦੱਸਦਾ, ਪੁਰਾਣ ਦੱਸਦੇ ਨੇ, ਨਾਮ ਜਪਣ ਵਾਲਿਆਂ ਦੇ ਸਾਹਮਣੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਹਥਿਆਰ ਸੁੱਟ ਦਿੱਤੇ, ਪਰ ਅਸੀਂ ਸ਼ਬਦ ਤੋਂ ਬਹੁਤ ਦੂਰ ਚਲੇ ਗਏ। ਪਿਆਲਾ ਖੋ ਸ੍ਰੀ ਲਾ, ਨਾਮ ਤੋਂ ਬਹੁਤ ਦੂਰ ਚਲੇ ਗਏ, ਉਪਰੋਂ ਧਰਮ ਦੀ ਬਾਤ ਪਰ ਅੰਦਰ ਰਾਜਨੀਤੀ ਕੁੱਟ ਕੁੱਟ ਕੇ ਭਰੀ ਹੋਈ। ਪਿਆਲਾ ਖੋ ਸ੍ਰੀ ਲਾ, ਉਪਰੋਂ ਅਸੀਂ ਧਰਮ ਦੀ ਬਾਤ ਕਰਦੇ ਰਹੇ ਪਰ ਅੰਦਰੋਂ ਰਾਜਨੀਤੀ ਦਾ ਸੰਬੰਧ ਰਿਹਾ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਦੇ ਵੀ ਅੱਜ ਨਾ ਬਾਤ ਗੁਰਬਤ ਵਾਲੀ, ਕੰਗਾਲਾਂ ਵਾਲੀ, ਗਰੀਬਾਂ ਵਾਲੀ, ਕਮਜ਼ੋਰਾਂ ਵਾਲੀ ਗੱਲ ਤੂੰ ਕਦੇ ਨਹੀਂ ਕੀਤੀ। ਤੂੰ ਹਮੇਸ਼ਾ ਮਹਾਨਤਾ ਵਾਲੀ, ਉੱਚਤਾ ਵਾਲੀ, ਗਰੀਬ ਨਿਵਾਜਤਾ ਵਾਲੀ ਹੀ ਗੱਲ ਕੀਤੀ ਏ। ਤੇਰੇ ਦਰ ਘਰ ਵਿਚ ਤੇਰੇ ਵੱਲੋਂ ਕੋਈ ਆਜਿਜ਼ਤਾ ਵਾਲੀ, ਅਧੀਨਤਾ ਵਾਲੀ, ਗਰੀਬਾਂ ਵਾਲੀ, ਕਮਜ਼ੋਰਾਂ ਵਾਲੀ ਕਦੇ ਕੋਈ ਗੱਲ ਨਹੀਂ ਹੋਈ।
ਅਨਰੰਜ ਗਾਤ
ਅਨ ਝੰਜ ਗਾਤ, ਹੇ ਅਕਾਲ ਪੁਰਖ ਵਾਹਿਗੁਰੂ, ਅਨ ਝੰਜ ਗਾਤ। ਜਿਸ ਵੇਲੇ ਬੁਢੇਪਾ ਆਂਦਾ, ਸਰੀਰ ਦੀ ਉਮਰ ਕੁਝ ਲੰਬੇਰੀ ਹੋ ਜਾਵੇ, ਹੱਥ ਵੀ ਫਿਰ ਕੰਬਣ ਲੱਗ ਪੈਂਦੇ ਨੇ, ਹੱਥ ਵੀ ਕੰਬਣ ਲੱਗ ਪੈਂਦੇ ਨੇ, ਸਿਰ ਵੀ ਕੰਬਣ ਲੱਗ ਪੈਂਦਾ ਹੈ, ਇੰਜ ਇੰਜ ਹੱਥ ਕਰਦੇ ਨੇ ਆਪਣੇ ਆਪ। ਪਿਆਲਾ ਖੋ ਸ੍ਰੀ, ਪਰ ਅਨ ਝੰਜ ਗਾਤ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਸਰੀਰ ਜਿਹੜਾ ਹੈ ਅਨ ਝੰਜ ਕੰਬਣ ਤੋਂ ਰਹਿਤ ਹੈ। ਮਹਾਨ ਕੋਸ਼ ਭਾਈ ਕਾਨ ਸਿੰਘ ਜੀ ਨਾਭਾ, ਪਿਆਲਾ ਖੋ ਸ੍ਰੀ, ਕਿਉਂਕਿ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ, ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਗੌੜੀ ਮਹੱਲਾ ਪੰਜਵਾਂ। ਹਾਂ, ਇਸੇ ਤਰ੍ਹਾਂ ਟਕਸਾਲ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ, ਉਹ ਤੇ ਮੇਰੇ ਦਾਦੇ ਪੜਦਾਦੇ ਦਾ ਖਜ਼ਾਨਾ ਭਰਪੂਰ ਹੈ ਹੀ ਹੈ। ਪਰ ਭਾਈ, ਕਿੰਨਾ ਵੀ ਧਨ ਹੋਵੇ, ਫਿਰ ਵੀ ਧਨ ਜਿੱਧਰੋਂ ਮਿਲ ਜਾਵੇ ਲੈ ਲਈਦਾ, ਇਸ ਲਈ ਅਰਥ ਮਹਾਨ ਕੋਸ਼ ਵਾਲਾ ਕੀਤਾ। ਪਿਆਲਾ ਖੋ ਸ੍ਰੀ, ਅਨ ਝੰਜ ਗਾਤ, ਕਿ ਤੇਰਾ ਜੋ ਸਰੀਰ ਹੈ ਉਹ ਅਨ ਝੰਜ ਕੰਬਣ ਤੋਂ ਰਹਿਤ ਹੈ। ਤੇਰਾ ਸਰੀਰ ਕੰਬਦਾ ਨਹੀਂ, ਤੂੰ ਖੁਦ ਵੀ ਕਦੇ ਕੰਬਦਾ ਨਹੀਂ, ਤੂੰ ਕਿਉਂਕਿ ਤੂੰ ਕਿਸੇ ਦੇ ਭੈ ਵਿਚ ਨਹੀਂ ਹੈ, ਤੂੰ ਕਿਸੇ ਦੇ ਭੈ ਵਿਚ ਨਹੀਂ। ਬੱਚੀਆਂ ਬੈਠੀਆਂ ਨੇ ਬਰੋਬਰ ਸੰਗਤ ਦੇ ਰੂਪ ਵਿਚ, ਮਾਤਾਵਾਂ ਦੇ ਰੂਪ ਵਿਚ, ਆ ਸਾਡੀਆਂ ਭੈਣਾਂ ਦੇ ਰੂਪ ਵਿਚ, ਆ ਸਾਡੀਆਂ ਬੇਟੀਆਂ ਦੇ ਰੂਪ ਵਿਚ ਬੈਠੀਆਂ ਨੇ, ਪਰ ਅਜੀਬ ਜੀ ਜ਼ਿੰਦਗੀ। ਮਨੂ ਜੀ ਨੇ ਆਖਿਆ ਕਿ ਜਦੋਂ ਤੱਕ ਇਸਤਰੀ ਵਿਆਹੀ ਨਾ ਜਾਵੇ ਉਦੋਂ ਤੱਕ ਉਹ ਮਾਂ ਤੇ ਬਾਪ ਦੇ ਭੈ ਵਿਚ ਰਹੇ, ਜੇ ਵਿਆਹੀ ਜਾਵੇ ਤੇ ਪਤੀ ਦੇ ਭੈ ਵਿਚ ਰਹੇ, ਭਾਵੇਂ ਉਹ ਜੋ ਕੁਝ ਮਰਜ਼ੀ ਕਰਦਾ ਰਹੇ। ਪਹਿਲਾਂ ਰਾਤੀ 12 ਵਜੇ ਆਵੇ, 2 ਵਜੇ ਆਵੇ, 4 ਵਜੇ ਆਵੇ, ਫਿਰ ਵੀ ਉਹਦੇ ਘਰ ਵਿਚ ਰਹੇ, ਫਿਰ ਕੁਝ ਕਮਾਵੇ ਨਾ, ਖੱਟੇ ਨਾ, ਕੁਛ ਨਾ ਕਰੇ, ਬਸ ਪੀਏ ਔਰ ਸੋਵੇ, ਫਿਰ ਵੀ ਉਹਦੇ ਭੈ ਵਿਚ ਰਹੇ। ਤੇ ਜੇ ਉਹ ਬਿਰਧ ਅਵਸਥਾ ਵਿਚ ਹੋ ਜਾਵੇ ਤੇ ਪਤੀ ਉਹਦਾ ਸਾਥ ਛੱਡ ਜਾਵੇ, ਫਿਰ ਬੱਚਿਆਂ ਦੇ ਭੈ ਵਿਚ ਰਹੇ। ਮੈਨੂੰ ਸਿਮਰਤੀ ਮਨੂ ਜੀ ਚਾਲਾ ਖੋ ਸ੍ਰੀ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ, ਜਿਵੇਂ ਮੇਰੇ ਬੇਟੇ ਹੱਸਦੇ ਨੇ ਖੇਲਦੇ ਨੇ, ਇਸੇ ਤਰ੍ਹਾਂ ਮੇਰੀ ਬੇਟੀ ਵੀ ਆਪਣੀ ਜ਼ਿੰਦਗੀ ਪ੍ਰਸੰਨਤਾ ਵਿਚ ਗੁਜ਼ਾਰੇ। ਚਾਲਾ ਖੋ ਸ੍ਰੀ, ਉਹਦੇ ਅੰਦਰ ਭੈ ਹੋਵੇ ਅਕਾਲ ਪੁਰਖ ਵਾਹਿਗੁਰੂ ਦਾ, ਉਹਦੇ ਅੰਦਰ ਸਤਕਾਰ ਹੋਵੇ ਆਪਣੇ ਬਾਪ ਦਾ, ਉਹਦੇ ਅੰਦਰ ਅਦਬ ਹੋਵੇ ਆਪਣੇ ਪਤੀ ਦਾ, ਪਰ ਸਾਰੀ ਉਮਰ ਸਾਰੀ ਜ਼ਿੰਦਗੀ ਉਹ ਜਲੀਲਤਾ ਵਿਚ ਨਾ ਗੁਜ਼ਾਰੇ। ਪਿਆਲਾ ਖੋ ਸ੍ਰੀ, ਜਲੀਲ ਹੋ, ਸਤਕਾਰ ਕਰਨਾ ਹੋਰ ਹੈ, ਡਰਨਾ ਹੋਰ ਹੈ, ਬਿਨਾਂ ਕਿਸੇ ਕਾਰਨ ਤੋਂ ਪੈਪੀਤ ਹੋਣਾ, ਕੰਬਣਾ ਇਕ ਦੂਸਰਾ ਪੱਖ। ਗੁਰੂ ਜੀ ਨੇ ਬਰੋਬਰ ਦੀ ਜ਼ਿੰਦਗੀ ਦਿੱਤੀ ਏ, ਗੁਰੂ ਨਾਨਕ ਦੇਵ ਜੀ ਦੇ ਧਾਰਦਾਰ ਘਰ ਵਿਚ ਵਿਚ ਬੇਟੇ ਤੇ ਬੇਟੀ ਨੂੰ ਇਕੋ ਜਿਹਾ ਸਨਮਾਨ ਤੇ ਇਕੋ ਜਿਹਾ ਦਰਜਾ ਪ੍ਰਾਪਤ ਹੈ। ਤੁਸੀਂ ਅੰਦਾਜ਼ਾ ਲਾਓ, ਗੁਰੂ ਅਮਰਦਾਸ ਜੀ ਦੇ ਪਾਸ ਸਿੱਖ ਨਹੀਂ ਸਨ, ਅਣਗਿਣਤ ਸਿੱਖ ਸਨ। ਗੁਰੂ ਰਾਮਦਾਸ ਜੀ ਉਹਨਾਂ ਦਾ ਇਸ਼ਨਾਨ ਕਰਵਾਉਂਦੇ ਸੀ।